ਜਦੋਂ ਕਿਸੇ ਵੀ ਵਸਤੂ ਦੀ ਲੋੜ ਹੁੰਦੀ ਜਾਂ ਮੀਂਹ ਪਵਾਉਣਾ ਹੁੰਦਾ ਤਾਂ ਉਹ ਸਰੇਵੜੀ ਦੇ ਕੋਲ ਜਾ ਕੇ ਬੇਨਤੀ ਕਰਦੇ, ਉਹ ਜੰਤਰ ਮੰਤਰ ਪੜ੍ਹ ਕੇ ਤੇ ਮੀਂਹ ਪਵਾ ਦਿਆ ਕਰਦਾ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਗਏ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਗਏ ਉਸ ਵਕਤ ਗੁਰੂ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦਾ ਸਾਰਾ ਹੀ ਬਲ ਖਿੱਚ ਲਿਆ ਅਤੇ ਵਰਖਾ ਨਾ ਹੋਈ। ਅਤੇ ਇਸੇ ਤਰੀਕੇ ਦੇ ਨਾਲ ਉਥੋਂ ਦੇ ਜਿਹੜੇ ਮਨੁੱਖ ਸਨ ਉਹਨਾਂ ਨੇ ਆ ਕਰਕੇ ਮਹਾਰਾਜ ਨੂੰ ਦੱਸਿਆ ਕਿ ਸਾਨੂੰ ਜਦੋਂ ਵੀ ਕਿਸੇ ਵਸਤੂ ਦੀ ਲੋੜ ਹੁੰਦੀ ਅਸੀਂ ਜਾ ਕੇ ਸਰੇਵੜੇ ਦੇ ਕੋਲੋਂ ਮੰਗਦੇ ਹਾਂ। ਅੱਗੇ ਬਾਕੀ ਜਿਸ ਤਰ੍ਹਾਂ ਦੀ ਇਸ ਦੀ ਕਥਾ ਆ ਰਹੀ ਹੈ, ਆਓ ਆਪਾਂ ਮਨ ਚਿੱਤ ਬਿਰਤੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋੜ ਕੇ ਸਤਿਗੁਰਾਂ ਦੀ ਜੀਵਨ ਦੀ ਸੁੰਦਰ ਕਥਾ ਸੁਣ ਕੇ ਆਨੰਦ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਤਾਤ ਕਾਮਨਾ ਕਰੈ ਜੋ
ਜੋ ਵੀ ਪੁੱਤਰ ਦੀ ਇੱਛਾ ਕਰਦਾ ਹੈ
ਸੁਤ ਦੇਵੈ ਤੇਹ ਧਾਮ।
ਇਹ ਜਿਹੜਾ ਸਰੇਵੜਾ ਹੈ ਇਹ ਗੁਰੂ ਪਿਆਰੇ ਉਹਨਾਂ ਨੂੰ ਪੁੱਤਰ ਉਹਨਾਂ ਦੇ ਘਰ ਵਿੱਚ ਦੇ ਦਿੰਦਾ ਹੈ।
ਅਪਰ ਪਦਾਰਥ ਚਾਹੇ ਕੋ
ਜੇ ਕੋ ਹੋਰ ਵੀ ਸੰਸਾਰੀ ਵਸਤੂ ਚਾਹੁੰਦਾ ਹੈ
ਪੂਰਾ ਸਭ ਹੀ ਕਾਮ
ਸਾਰੇ ਹੀ ਇਹ ਕੰਮ ਪੂਰੇ ਕਰ ਦਿੰਦਾ ਹੈ। ਜੈਨੀ ਜਿਹੜੇ ਨੇ ਜੈਨ ਧਰਮ ਉਹਨਾਂ ਦੇ ਵਿੱਚ ਸਰੇਵੜੇ ਹੁੰਦੇ, ਜੋਗੀ ਜੰਗਮ ਸਰੇਵੜੇ ਆਦਿਕ ਇਹ ਉਹਨਾਂ ਦੇ ਵਿੱਚੋਂ ਨੇ। ਇਹਨੇ ਕੋਈ ਸਿੱਧੀ ਪ੍ਰਾਪਤ ਕੀਤੀ ਹੈ ਤੇ ਕੋਈ ਵੀ ਵਸਤੂ ਚਾਹੁੰਦਾ ਜੇ ਕੋਈ ਮਨੁੱਖ ਇਹਦੇ ਕੋਲ ਜਾ ਕੇ ਪ੍ਰਾਪਤ ਕਰ ਲੈਂਦਾ ਹੈ।
ਚੌਪਈ ਤੇਹ ਕੋ ਭਜਨ ਕਰੇ ਨਰ ਸਭ ਹੀ
ਸਾਰੇ ਜਿਹੜੇ ਮਨੁੱਖ ਨੇ ਇਹ ਸਰੇਵੜਾ ਹੈ ਜਿਹੜਾ ਉਸ ਦੇਸ਼ ਵਿੱਚ ਰਹਿਣ ਵਾਲਾ ਇਹਦਾ ਹੀ ਭਜਨ ਕਰਦੇ ਨੇ, ਇਹਦਾ ਹੀ ਨਾਮ ਜਪਦੇ ਹਨ।
ਸਤਨਾਮ ਸਿਮਰੈ ਨਹਿ ਕਬ ਹੀ
ਕਦੀ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਇਹਨਾਂ ਜਪਿਆ ਨਹੀਂ ਲੋਕਾਂ ਨੇ।
ਗਾਵਨ ਲੱਗਾ ਬੈਠ ਮਰਦਾਨਾ
ਪਾਏ ਮਰਦਾਨਾ ਜੀ ਉਸ ਵਕਤ ਸ਼ਬਦ ਉਚਾਰ ਸ਼ਬਦ ਗਾਉਣ ਲੱਗਾ ਹੈ ਰਬਾਬ ਵਜਾ ਕੇ
ਓਮਾ ਸ੍ਰੀ ਕਰਤਾਰ ਮਹਾਨਾ।
ਤੋ ਜਿਹੜੀ ਗੁਰਬਾਣੀ ਦੇ ਵਿੱਚ ਸ਼ਬਦਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਨ ਵਡਿਆਈ ਕੀਤੀ ਹੈ ਐਸੀ ਗੁਰਬਾਣੀ ਨੂੰ ਗਾਉਣ ਲੱਗਾ ਹੈ।
ਸ਼ੇਸ਼ਨ ਨਰਸਮੀਪ ਬਹੁ ਆਏ
ਉਸ ਵਕਤ ਗੁਰੂ ਪਿਆਰਿਓ ਬਹੁਤ ਸਾਰੇ ਮਨੁੱਖ ਭਾਈ ਮਰਦਾਨਾ ਜੀ ਦੇ ਪਾਸ ਆਏ ਹਨ।
ਸੁਣੇ ਸ਼ਬਦ ਕੋ ਪ੍ਰੀਤ ਵਧਾਏ
ਪ੍ਰੀਤੀ ਪਿਆਰ ਵਧਾ ਵਧਾ ਕਰਕੇ ਸ਼ਬਦ ਸੁਣ ਸਰਵਣ ਕਰ ਰਹੇ ਹਨ।
ਪਾਛੇ ਤੇ ਸੋ ਪੁੱਛਣ ਲਾਗੇ
ਜਦੋਂ ਸ਼ਬਦ ਕੀਰਤਨ ਸਮਾਪਤ ਹੋਇਆ ਜਿਹੜੇ ਮਨੁੱਖ ਪਾਸ ਬੈਠੇ ਸਨ ਕੀਰਤਨ ਸੁਣਨ ਵਾਲੇ ਉਹਨਾਂ ਨੇ ਪੁੱਛਿਆ ਹੈ
ਇਸ ਤੋਂ ਅਰਥ ਕਹੋ ਹਮ ਆਗੇ
ਪੁੱਛਣ ਲੱਗੇ ਭਾਈ ਮਰਦਾਨਾ ਜੀ ਨੂੰ ਇਹ ਜਿਹੜਾ ਸ਼ਬਦ ਤੁਸੀਂ ਹੁਣੇ ਕੀਰਤਨ ਦੇ ਵਿੱਚ ਗਾਇਆ ਹੈ ਸਾਨੂੰ ਇਹਦੇ ਅਰਥ ਵੀ ਸਮਝਾਓ।
ਸ੍ਰੀ ਗੁਰੂ ਕਹਿ ਭਜੋ ਹਰ ਨਾਮੋ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਕਤ ਕਹਿਣ ਲੱਗੇ ਕਿ ਇਹਦਾ ਮਤਲਬ ਇਹ ਹੈ ਕਿ ਪਰਮੇਸ਼ਰ ਦਾ ਨਾਮ ਜਪੋ
ਅੰਤ ਸਮੇਂ ਜੋ ਆਵੇ ਹੈ ਕੰਮ
ਜੋ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਅੰਤ ਸਮੇਂ ਕੰਮ ਆਉਂਦਾ ਹੈ।
ਜਿਤੈ ਵਿਕਾਰ ਅਲਪ ਸੁਖ ਤਿਆਗੋ
ਇਹ ਜਿਹੜੇ ਵਿਸ਼ੇ ਨੇ ਸੰਸਾਰ ਦੇ ਵਿਕਾਰਾਂ ਦਾ ਸੁਖ ਹੈ ਇਹ ਤੁਛ ਸੁਖ ਹੈ ਇਹਦਾ ਤਿਆਗ ਕਰ ਦਿਓ।
ਭਾਵ ਭਗਤ ਚੋ ਔਰ ਅਨਰਾਗੋ
ਹਿਰਦੇ ਦੇ ਵਿੱਚ ਪ੍ਰੇਮ ਧਾਰ ਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰੋ।
ਦੋਹਰਾ ਸੁਣ ਕੇ ਨਰ ਬੋਲਤ ਭਏ
ਸੁਣ ਕਰਕੇ ਜਿਹੜੇ ਮਨੁੱਖ ਸਨ ਉਹ ਕਹਿਣ ਲੱਗੇ ਹਨ
ਅਮਰੋ ਗੁਰ ਹੈ ਜੋਏ
ਕਹਿਣ ਲੱਗੇ ਜਿਹੜਾ ਸਾਡਾ ਗੁਰੂ ਹੈ
ਨਾਮ ਜਪਾਵਤ ਆਪਣੋ
ਉਹ ਤਾਂ ਆਪਣਾ ਹੀ ਨਾਮ ਜਪਾ ਰਿਹਾ। ਜਿਹੜਾ ਇਹ ਤਰੇਵੜਾ ਸੀ ਇਹਦੀ ਗੱਲ ਹੁਣ ਇਹ ਕਰ ਰਹੇ ਨੇ ਕਹਿੰਦੇ ਇਹ ਸਾਡਾ ਗੁਰੂ ਹੈ ਜੋ ਉਹ ਆਪਦਾ ਨਾਮ ਜਪਾਉਂਦਾ ਹੈ।
ਪਹਿ ਨਾ ਕਰਤਾ ਕੋਈ
ਕਹਿੰਦਾ ਹੈ ਕਿ ਕੋਈ ਵੀ ਕਰਤਾ ਨਹੀਂ ਹੋਇਆ।
ਟੋਪੀ ਜੈਸੇ ਬ੍ਰਖ ਬੀਜ ਤੇ ਜਮ
ਕਹਿੰਦਾ ਕੋਈ ਪਰਮੇਸ਼ਰ ਨਹੀਂ ਇਸ ਕਰਕੇ ਤੁਸੀਂ ਮੇਰਾ ਹੀ ਨਾਮ ਜਪੋ। ਹੁਣ ਨਾਲ ਉਦਾਹਰਨ ਵੀ ਦਿੰਦਾ ਉਹਨਾਂ ਨੂੰ ਸਮਝਾਉਂਦਾ ਪਖੰਡੀ ਗੁਰੂ ਕਿਵੇਂ ਮਗਰ ਲਾਉਂਦੇ ਨੇ। ਕਹਿੰਦੇ ਨੇ ਜੈਸੇ ਬ੍ਰਖ ਬੀਜ ਤੇ ਜੰਮ ਹੈ ਜਿਵੇਂ ਰੁੱਖ ਇੱਕ ਬੀਜ ਤੋਂ ਪੈਦਾ ਹੁੰਦਾ ਬੀਜ ਨੂੰ ਧਰਤੀ ਵਿੱਚ ਬੋ ਦਿੱਤਾ ਜਾਵੇ ਉਦੋਂ ਤੋਂ ਬਾਅਦ ਉਹ ਗੁਰੂ ਪਿਆਰੇ ਰੁੱਖ ਬਣ ਜਾਂਦਾ ਹੈ।
ਬੀਜ ਬ੍ਰਖ ਤੇ ਹੋਇਆ ਬ੍ਰਹਮ ਹੈ
ਇਸੇ ਤਰੀਕੇ ਦੇ ਨਾਲ ਜਿਹੜਾ ਬੀਜ ਹੁੰਦਾ ਉਹ ਦਰਖਤ ਤੋਂ ਬਣਦਾ ਦਰਖਤ ਨੂੰ ਫਲ ਲੱਗਿਆ ਉਹਦੇ ਵਿੱਚੋਂ ਬੀਜ ਬਣਦਾ ਤੇ ਬੀਜ ਤੋਂ ਦਰਖਤ ਬਣਦਾ ਇਸ ਪ੍ਰਕਾਰ
ਜੋ ਮਨੁੱਖ ਤੇ ਮਨੁੱਖ ਹੋਏ
ਇਸੇ ਤਰੀਕੇ ਨਾਲ ਕਹਿੰਦਾ ਜਿਹੜਾ ਮਨੁੱਖ ਹੈ ਮਨੁੱਖ ਤੋਂ ਹੀ ਪੈਦਾ ਹੁੰਦਾ ਕੋਈ ਪਰਮੇਸ਼ਰ ਪੈਦਾ ਕਰਨ ਵਾਲਾ ਨਹੀਂ ਰੱਬ ਨਹੀਂ ਹੈ ਕੋਈ ਵੀ ਮਨੁੱਖ ਤੋਂ ਹੀ ਮਨੁੱਖ ਪੈਦਾ ਹੁੰਦਾ ਹੈ।
ਖਬਰ ਨ ਕਰਤਾ ਲਖੀਏ ਕੋਈ,
ਇਸ ਕਰਕੇ ਕਹਿੰਦਾ ਹੋਰ ਕੋਈ ਵੀ ਕਰਤਾ ਪਰਮੇਸ਼ਰ ਨਹੀਂ ਪੈਦਾ ਕਰਨ ਵਾਲਾ, ਇੱਕ ਮਨੁੱਖ ਹੀ ਮਨੁੱਖ ਨੂੰ ਪੈਦਾ ਕਰਦਾ ਹੈ।
ਇਸੋ ਹਮੇ ਉਪਦੇਸ਼ ਦ੍ਰਿੜਾਇਓ,
ਇਹ ਲੋਕ ਨੇ ਜਿਹੜੇ ਇਹ ਕਹਿੰਦੇ ਮਹਾਰਾਜ ਸਾਨੂੰ ਸਾਡੇ ਗੁਰੂ ਨੇ ਇਸ ਤਰੀਕੇ ਦੇ ਨਾਲ ਉਪਦੇਸ਼ ਦ੍ਰਿੜ ਕਰਾਇਆ ਹੋਇਆ ਹੈ।
ਨਾਨਾ ਜੁਗਤ ਸੰਗ ਸਮਝਾਇਓ,
ਬਹੁਤ ਸਾਰੀਆਂ ਜੁਗਤੀਆਂ ਦੇ ਨਾਲ ਉਹਨੇ ਸਾਨੂੰ ਸਮਝਾਉਣਾ ਕੀਤਾ ਕਿ ਪਰਮੇਸ਼ਰ ਨਹੀਂ ਹੈ, ਕੋਈ ਬੰਦਾ ਹੀ ਸਭ ਕੁਝ ਹੈ।
ਅਸ ਸੰਭਾਕਨ ਕਰ ਨਰ ਤਬ ਹੀ,
ਕਦੋਂ ਗੁਰੂ ਪਿਆਰੇ ਮਨੁੱਖਾਂ ਨੇ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਬਚਨ ਬਲਾਸ ਕੀਤੇ ਹਨ।
ਆਪ ਆਪਣੇ ਘਰ ਗਏ ਸਭ,
ਮਹਾਰਾਜ ਦੇ ਨਾਲ ਬਚਨ ਬਲਾਸ ਕਰਕੇ ਸਾਰੇ ਆਪੋ ਆਪਣੇ ਘਰਾਂ ਨੂੰ ਪਰਤ ਗਏ ਹਨ।
ਚੌਪੀ ਵਰਖਾ ਤਪਤੇ ਹਟ ਗਈ,
ਇਸੇ ਤਰੀਕੇ ਨਾਲ ਜਦੋਂ ਅੱਗੇ ਲੋੜ ਹੁੰਦੀ ਸੀ ਮੰਤਰਾਂ ਦੇ ਬਲ ਦੇ ਨਾਲ ਇਹ ਜਿਹੜਾ ਜੋਗੀ ਸਿਰੇਵੜਾ ਸੀ ਗੁਰੂ ਪਿਆਰੇ ਮੀਂਹ ਪਵਾ ਦਿਆ ਕਰਦਾ ਸੀ, ਜਦੋਂ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇਹਨਾਂ ਨੇ ਬਚਨ ਕੀਤੇ ਨੇ, ਉਸ ਦਿਨ ਤੋਂ ਵਰਖਾ ਹੁਣ ਹਟ ਗਈ, ਮੀਂਹ ਨਹੀਂ ਪਿਆ ਹੈ।
ਜਬ ਕੇ ਬੈਠੇ ਜਾਏ,
ਜਦੋਂ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਦੇਸ਼ ਵਿਚ ਜਾ ਕੇ ਬੈਠੇ ਹਨ,
ਲੱਗੇ ਖੇਤ ਸੁੱਕਣ ਸਰਬ,
ਸਾਰੇ ਜਿਹੜੇ ਖੇਤ ਸਨ ਖੇਤੀਆਂ ਫਸਲਾਂ ਹਨ ਸੁੱਕਣ ਲੱਗੀਆਂ ਹਨ।
ਉਹਨੇ ਹੋ ਤੇ ਉਪਾਏ,
ਹੋਰ ਉਹਨਾਂ ਨੂੰ ਹਰਿਆ ਕਰਨ ਦੇ ਵਾਸਤੇ ਕੋਈ ਵੀ ਯਤਨ ਨਹੀਂ, ਵਰਖਾ ਦਾ ਇਹ ਸਾਧਨ ਉਦੋਂ ਹੋਇਆ ਕਰਦਾ ਸੀ, ਵਰਖਾ ਰੁਕ ਗਈ ਹੈ।
ਚੌਪਈ ਖੇਤੀ ਕਲਾ ਤਾਹੀਂ ਕੀ ਸਗਰੀ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਮਨੁੱਖ ਸੀ ਸਰੇਵੜਾ ਉਹਦੀ ਸਾਰੀ ਸ਼ਕਤੀ ਖਿੱਚ ਲਈ ਹੈ।
ਜੋਗਰ ਬਣਿਓ ਹੋ ਤੋ ਸਭ ਨਗਰੀ,
ਜੋ ਸਾਰੇ ਨਗਰ ਸਾਰੇ ਦੇਸ਼ ਦਾ ਗੁਰੂ ਬਣਿਆ ਹੋਇਆ ਸੀ।
ਜਦ ਵਰਖਾ ਕੀ ਧੀ ਬਹੁਤ ਚਾਹੀ,
ਜਦੋਂ ਬਹੁਤ ਸਾਰੀ ਵਰਖਾ ਦੀ ਲੋੜ ਸੀ,
ਨਰ ਮਿਲ ਗਏ ਸਰੇਵਰੇ ਪਾਹੀ,
ਸਾਰੇ ਮਨੁੱਖ ਮਿਲ ਕਰਕੇ ਉਸ ਦੇ ਪਾਸ ਸਰੇਵੜੇ ਦੇ ਪਾਸ ਪਹੁੰਚੇ ਹਨ।
ਆਪਣ ਮੰਤਰ ਵਿਦ ਸੰਗ ਉਚਾਰਿਓ,
ਉਸ ਨੇ ਆਪਣਾ ਮੰਤਰ ਵਿਧੀਆਂ ਦੇ ਨਾਲ ਜੁਗਤੀ ਦੇ ਨਾਲ ਉਚਾਰਨ ਕੀਤਾ ਹੈ।
ਇਹੋ ਨਾ ਪਰਾ ਯਤਨ ਕਰ ਹਾਰਿਓ,
ਪਰ ਮੰਤਰਾਂ ਦੇ ਬਲ ਕਰਕੇ ਮੀਂਹ ਨਹੀਂ ਪਿਆ, ਬਹੁਤ ਸਾਰੇ ਯਤਨ ਕਰਕੇ ਉਹ ਸਰੇਵੜਾ ਹਾਰ ਗਿਆ ਹੈ।
ਸਹੀ ਨਿਰਾਸ਼ ਲੋਕ ਘਰ ਆਏ,
ਲੋਕ ਸਨ ਜਿਹੜੇ ਨਿਰਾਸ਼ ਹੋ ਕਰਕੇ ਘਰ ਨੂੰ ਆ ਗਏ ਹਨ।
ਔਰ ਚਿੰਤਾ ਤੁਰ ਦੁੱਖ ਕੋ ਪਾਏ,
ਹਿਰਦੇ ਦੇ ਵਿਚ ਚਿੰਤਾ ਦੇ ਸਹਿਤ ਹੋ ਗਏ ਹਨ ਸਾਰੇ ਲੋਕ, ਕਿਉਂਕਿ ਮੀਂਹ ਨਹੀਂ ਪਿਆ, ਫਸਲਾਂ ਸੁੱਕ ਰਹੀਆਂ ਨੇ, ਬੜਾ ਦੁੱਖ ਪ੍ਰਾਪਤ ਹੋ ਰਿਹਾ ਹੈ।
ਚਿਤਕ ਜੇ ਬੈਠੇ ਗੋਰ ਟਿਗ ਆਈ,
ਕਿੰਨੇ ਹੀ ਲੋਕ ਆ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਬੈਠ ਗਏ ਹਨ।
ਤਿੰਨਸੋਂ ਬੂਝ ਤੋਂ ਗਿਰਾ ਅਲਾਈ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੁੱਛਿਆ ਤੇ ਇਸੇ ਤਰੀਕੇ ਨਾਲ ਬਾਣੀ ਕਹੀ ਹੈ।
ਕਿਉਂ ਚਿੰਤਾ ਤੁਰ ਤੁਮ ਹੋ ਬੈਠੇ,
ਮਹਾਰਾਜ ਕਹਿੰਦੇ ਤੁਸੀਂ ਚਿੰਤਾ ਦੇ ਸਹਿਤ ਹੋ ਕਰਕੇ ਕਿਉਂ ਦੁਖੀ ਹੋ ਕੇ ਬੈਠੇ ਹੋ,
ਤੁਹਾਨੂੰ ਕੋ ਕਾਜ ਪਇਓ ਹੈ ਕੈਸੇ,
ਸਾਨੂੰ ਦੱਸੋ ਕੀ ਖੋਟਾ ਐਸਾ ਭੈੜਾ ਕੰਮ ਹੋ ਗਿਆ ਜਿਹਦੇ ਕਰਕੇ ਤੁਸੀਂ ਦੁਖੀ ਹੋ।
ਸੁਣ ਬੋਲੇ ਜੇ ਮਨ ਜੋ ਦੁਖਾਰੇ,
ਜਿਹੜੇ ਮਨੁੱਖ ਦੁਖੀ ਸਨ ਸਤਿਗੁਰਾਂ ਨੇ ਜਦੋਂ ਉਹਨਾਂ ਦੇ ਕੋਲੋਂ ਪੁੱਛਿਆ ਤੇ ਕਹਿਣ ਲੱਗੇ,
ਜਲ ਬਿਨ ਸੁੱਕੇ ਸਰਬ ਕੇਦਾਰੇ,
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੀਂਹ ਨਹੀਂ ਪਿਆ ਤੇ ਵਰਖਾ ਤੋਂ ਬਿਨਾਂ ਜਿੰਨੇ ਸਾਰੇ ਖੇਤ ਹਨ ਫਸਲਾਂ ਹਨ ਸੁੱਕ ਰਹੀਆਂ ਹਨ।
ਇਹੋ ਦੇਤ ਥੋ ਗੁਰੂ ਹਮਾਰਾ,
ਸਾਡਾ ਜਿਹੜਾ ਗੁਰੂ ਸੀ ਨਾ ਸਰੇਵੜਾ, ਉਹ ਮੰਤਰਾਂ ਦੇ ਨਾਲ ਮੀਂਹ ਪਵਾ ਦਿਆ ਕਰਦਾ ਸੀ,
ਅਬ ਕਰ ਰਹੇ ਨਾ ਵਰਖਿਓ ਬਾਰਾ,
ਹੁਣ ਬਹੁਤ ਉਸਨੇ ਯਤਨ ਕੀਤੇ ਨੇ ਪਰ ਮੀਂਹ ਨਹੀਂ ਪਿਆ ਹੈ।
ਇਸ ਪ੍ਰਕਾਰ ਤੇ ਚਿੰਤਾ ਹੋਈ,
ਇਸ ਕਰਕੇ ਸਾਨੂੰ ਇਹ ਚਿੰਤਾ ਹੋ ਗਈ ਹੈ,
ਕੋ ਹੋਏ ਉਪਾਏ ਨਾ ਕੋਈ,
ਕਿਉਂਕਿ ਖੇਤੀ ਨੂੰ ਪਾਣੀ ਦੇਣ ਦੇ ਵਾਸਤੇ ਹੋਰ ਕੋਈ ਯਤਨ ਨਹੀਂ, ਮੀਂਹ ਦੇ ਨਾਲ ਹੀ ਪਾਣੀ ਦਿੱਤਾ ਜਾਂਦਾ, ਮੀਂਹ ਐਸੀ ਪਿਆ ਨਹੀਂ ਹੈ।
ਗੁਰੂ ਕਹਿ ਸਿਮਰੂ ਸਤਨਾਮੋ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨੂੰ ਕਹਿਣ ਲੱਗੇ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ,
ਦੋਹੋਂ ਲੋਕ ਮੈਂ ਆਵੇ ਕਾਮੋ,
ਐਸਾ ਪਰਮੇਸ਼ਰ ਦਾ ਸਿਮਰਨ ਦੋਵਾਂ ਲੋਕਾਂ ਦੇ ਵਿਚ ਹੀ ਕੰਮ ਆਉਂਦਾ, ਇਸ ਲੋਕ ਦੇ ਵਿਚ ਵੀ ਕਾਰਜ ਰਸਵਾਰ ਦਿੰਦਾ ਤੇ ਪਰਲੋਕ ਦੇ ਵਿਚ ਵੀ ਕੰਮ ਆਉਂਦਾ ਹੈ।
ਸੱਜ ਸਰੇਵਰੇ ਕੀ ਆਵ ਸੇਵਾ,
ਹੁਣ ਜਿਹੜਾ ਸਰੇਵੜਾ ਹੈ ਜਿਹਨੂੰ ਤੁਸੀਂ ਮੰਨਦੇ ਹੋ, ਜਿਹਨੂੰ ਤੁਸੀਂ ਗੁਰੂ ਧਾਰਨ ਕੀਤਾ ਹੋਇਆ, ਉਹਦੀ ਸੇਵਾ ਛੱਡ ਦਿਓ ਕਰਨੀ।
ਦੱਸੋ ਇੱਕ ਓੰਕਾਰ ਭੇਵਾ,
ਇੱਕ ਜੋ ਅਕਾਲ ਪੁਰਖ ਵਾਹਿਗੁਰੂ ਭੇਦ ਰਹਿਤ ਹੈ, ਉਹਦੇ ਕੋਲੋਂ ਜੋ ਕੋਈ ਤੁਹਾਨੂੰ ਵਸਤੂ ਚਾਹੀਦੀ ਹੈ ਪਰਮੇਸ਼ਰ ਦੇ ਹੀ ਪਾਸੋਂ ਮੰਗਿਆ ਕਰੋ, ਮਨੁੱਖ ਦੇ ਪਾਸੋਂ ਨਹੀਂ।
ਕਹੋ ਹਿਰਦੇ ਜੋ ਪਾਵੇ ਸੋ,
ਜੋ ਵੀ ਵਸਤੂ ਤੁਹਾਨੂੰ ਚਾਹੀਦੀ ਹੋਵੇ ਕਿ ਪਰਮੇਸ਼ਰ ਨੂੰ ਯਾਦ ਕਰਿਆ ਕਰੋ, ਸਿਮਰਨ ਕਰਿਆ ਕਰੋ, ਉਹੀ ਸੰਸਾਰ ਦੇ ਵਿਚ ਤੁਹਾਨੂੰ ਵਸਤੂ ਪ੍ਰਾਪਤ ਹੋ ਜਾਏਗੀ।
ਬਹੁਤ ਨਾ ਚਿੰਤਾ ਵਿਆਪੈ ਕੋ,
ਫਿਰ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਚਿੰਤਾ ਵੀ ਸਾਰੀਆਂ ਦੂਰ ਹੋ ਜਾਂਦੀਆਂ, ਕਾਰਜ ਵੀ ਸਾਰੇ ਸਫਲੇ ਹੋ ਜਾਂਦੇ ਹਨ।
ਕਰੋ ਅਡੋਲੰ ਸਰਦਾ ਜੀ,
ਇਸ ਤਰੀਕੇ ਨਾਲ ਆਪਣੇ ਹਿਰਦੇ ਦੀ ਜਿਹੜੀ ਅਡੋਲ ਸ਼ਰਧਾ ਪਰਮੇਸ਼ਰ ਦੇ ਉੱਪਰ ਰੱਖੋ, ਮਨ ਨਾ ਡਲਾਉਣਾ ਕਰੋ।
ਕਰੋ ਤਿਹਾਵਲ ਆਪ ਵਿਦ ਨੀਕੇ,
ਹੁਣ ਵਿਧੀ ਦੇ ਨਾਲ ਮਰਿਆਦਾ ਦੇ ਨਾਲ ਤਿੰਨ ਮੇਲ ਦਾ ਕੜਾ ਪ੍ਰਸ਼ਾਦ ਤਿਆਰ ਕਰੋ।
ਜਦ ਅਰਦਾਸ ਕਰੋਗੇ ਗਏ ਤਾਂ ਕਿ
ਜਦੋਂ ਤੁਸੀਂ ਦੇਗ ਬਣਾ ਕੇ ਕੜਾਹ ਪ੍ਰਸ਼ਾਦ ਤਿਆਗ ਕਰਕੇ ਵਿਧੀ ਦੇ ਨਾਲ ਮਰਿਆਦਾ ਦੇ ਨਾਲ ਅਰਦਾਸ ਕਰੋਗੇ।
ਵਰਖਾ ਵਰਖਾ ਮਿਤ ਨਹਿ ਜਾਂ ਕਿ
ਬਹੁਤ ਭਾਰੀ ਮੀਂਹ ਪਵੇਗਾ, ਵਰਖਾ ਬਹੁਤ ਹੋਵੇਗੀ।
ਇਹ ਬਿਧ ਸੁਣ ਕੇ ਗੁਰੂ ਸਮੀਪਾ
ਇਸ ਤਰੀਕੇ ਨਾਲ ਉਹਨਾਂ ਮਨੁੱਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਜਦੋਂ ਸੁਣਿਆ ਹੈ,
ਨਰ ਚਲ ਗਏ ਨਿਗਟ ਅਵਨੀਪਾ,
ਉਹ ਜਿਹੜੇ ਮਨੁੱਖ ਸਨ ਉਸ ਦੇਸ਼ ਦਾ ਜਿਹੜਾ ਰਾਜਾ ਸੀ ਉਹਦੇ ਪਾਸ ਗੁਰੂ ਪਿਆਰੋ ਗਏ ਹਨ।
ਸਰਬ ਬਿਰਤਾਂਤ ਤਵੈ ਕਹਿ ਦੀਨਾ,
ਉਸ ਵਕਤ ਇਹ ਜਾਣਾ ਸਾਰਾ ਪ੍ਰਸੰਗ ਹੋਇਆ ਹੈ, ਜਾ ਕਰਕੇ ਰਾਜੇ ਨੂੰ ਦੱਸਿਆ ਹੈ।
ਇਸੋਂ ਮਿਲੇ ਤਿਹਾਵ ਲਕੀਨਾ,
ਬੜੇ ਪ੍ਰੇਮ ਦੇ ਨਾਲ ਮਿਲ ਕਰਕੇ ਇਹਨਾਂ ਨੇ ਮਰਿਆਦਾ ਦੇ ਨਾਲ ਗੁਰੂ ਪਿਆਰੋ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੈ।
ਇਹ ਅਰਦਾਸ ਜਵੈ ਕਰ ਜੋਰੀ,
ਅਤੇ ਫਿਰ ਕੜਾ ਪ੍ਰਸ਼ਾਦ ਤਿਆਰ ਕਰਕੇ ਹੱਥ ਜੋੜ ਕਰਕੇ ਜਦੋਂ ਇਹਨਾਂ ਨੇ ਅਰਦਾਸ ਕੀਤੀ, ਬਾਅਦ ਵਿਚ
ਸਭ ਹੀ ਉੱਠੀ ਘਟਾ ਘਣ ਘੋਰੀ,
ਜਦੋਂ ਗੁਰੂ ਪਿਆਰੋ ਉਸ ਵਕਤ ਬੜੀ ਗਰਜ ਕੇ ਬੱਦਲ ਉੱਠੇ ਹਨ ਇੱਕ ਪਾਸਿਓਂ,
ਬਾਰ ਧਰਾ ਪਰ ਪਰਿਉ ਵਿਸਾਲਾ,
ਅਤੇ ਇਸੇ ਤਰੀਕੇ ਨਾਲ ਬਹੁਤ ਭਾਰੀ ਮੀਂਹ ਪਿਆ ਹੈ ਉਸ ਵਕਤ ਧਰਤੀ ਉੱਪਰ।
ਅਰਗ ਪਯੁ ਸਭ ਕੋ ਤੇ ਕਾਲਾ,
ਜਦੋਂ ਮੀਂਹ ਪਿਆ ਸਾਰਿਆਂ ਨੂੰ ਬਹੁਤ ਭਾਰੀ ਖੁਸ਼ੀ ਹੋਈ ਹੈ।
ਉਪ ਪਰਜਾ ਜੁੱਤ ਗੁਰੂ ਅਗਾਰੀ,
ਇਸ ਤਰੀਕੇ ਨਾਲ ਜਿਹੜਾ ਉਥੋਂ ਦਾ ਰਾਜਾ ਸੀ ਆਪਣੀ ਪਰਜਾ ਦੇ ਸਮੇਤ ਲੋਕਾਂ ਦੇ ਸਮੇਤ ਮਹਾਰਾਜ ਦੇ ਅੱਗੇ
ਆਏ, ਨਵੋ ਕੀਏ ਬਿਨੈ ਉਚਾਰੀ,
ਆ ਕਰਕੇ ਨਮਸਕਾਰ ਕੀਤੀ ਅਤੇ ਬੇਨਤੀਆਂ ਕਰਨ ਲੱਗਾ ਹੈ।
ਤੁਮ ਆਨੰਦ ਕੀ ਕੰਦ ਮੁਕੰਦਾ,
ਇਹ ਮੁਕਤੀ ਦਾਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪ ਜੀ ਆਨੰਦ ਦੇ ਮੂਲ ਹੋ, ਮੁੱਢ ਹੋ,
ਸਭ ਜਗ ਬੰਦ ਤੁਤੀ ਜਗ ਚੰਦਾ,
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਸਾਰਾ ਸੰਸਾਰ ਨਮਸਕਾਰ ਕਰਦਾ, ਆਪ ਜੀ ਦੀ ਸ਼ੋਭਾ ਦੂਤ ਤੇ ਚੰਦਰਮਾ ਵਰਗੀ ਹੈ।
ਜੋ ਉਪਦੇਸ਼ ਦੀਜੀਏ ਆਵਹੀ,
ਆਪ ਮਹਾਰਾਜ ਕਿਰਪਾ ਕਰਕੇ ਹੁਣ ਸਾਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ,
ਕਰੋ ਸਿੱਖ ਸੇਵਾ ਹਮ ਸਭ ਹੀ,
ਆਪ ਜੀ ਸਾਨੂੰ ਆਪਣੇ ਸਿੱਖ ਬਣਾ ਲੋ, ਸਾਰੇ ਆਪ ਜੀ ਦੀ ਸੇਵਾ ਕਰਾਂਗੇ।
ਕਲਾ ਵਿਸਾਲ ਬਿਲੋਕ ਤੁਮਾਰੀ,
ਮਹਾਰਾਜ ਅਸੀਂ ਆਪ ਜੀ ਦੇ ਵਿਚ ਬੜੀ ਭਾਰੀ ਸ਼ਕਤੀ ਵੇਖੀ ਹੈ।
ਸ਼ਰਨ ਗਹੀ ਆਪ ਕਰੋ ਸੰਭਾਰੀ,
ਮਹਾਰਾਜ ਹੁਣ ਆਪ ਜੀ ਦੀ ਸ਼ਰਨ ਅਸੀਂ ਗ੍ਰਹਿਣ ਕਰ ਲਈ, ਸਾਡੀ ਸੰਭਾਲ ਕਰੋ ਆਪ ਜੀ ਕਿਰਪਾ ਕਰਕੇ।
ਦੋਹਰਾ ਪਾਕੀ ਪਾਵਲ ਦੀਨ ਗੌਰ,
ਸਤਿਗੁਰਾਂ ਨੇ ਉਸ ਵਕਤ ਚਰਨ ਪਹੁਲ ਉਹਨਾਂ ਨੂੰ ਦਿੱਤੀ ਹੈ।
ਗੁਰ ਦੀਨੇ ਗੁਰ ਕੀਨੇ ਸਰਬ ਨਿਹਾਲ,
ਸਤਿਗੁਰਾਂ ਨੇ ਸਾਰਿਆਂ ਮਨੁੱਖਾਂ ਨੂੰ ਉੱਥੇ ਨਿਹਾਲ ਕਰ ਦਿੱਤਾ ਹੈ।
ਸਤਨਾਮ ਉਪਦੇਸ਼ ਕਰ,
ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਦਿੱਤਾ ਹੈ।
ਕੱਟੇ ਬੰਦ ਵਿਸਾਲ,
ਬਹੁਤ ਭਾਰੀ ਜਿਹੜੇ ਸੰਸਾਰ ਦੇ ਬੰਧਨ ਹਨ ਮਹਾਰਾਜ ਨੇ ਉਹਨਾਂ ਦੇ ਕੱਟ ਦਿੱਤੇ ਹਨ।
ਟੋਪੀ ਪੁਨ ਸਰੇਵਰਾ ਲੱਜਾ ਧਰਕੈ,
ਔਰ ਉਹ ਜਿਹੜਾ ਉੱਥੋਂ ਦਾ ਸਰੇਵੜਾ ਸੀ ਜਿਹਨੂੰ ਇਹ ਗੁਰੂ ਮੰਨੀ ਬੈਠੇ ਸਨ, ਉਹ ਬੜਾ ਸ਼ਰਮਸਾਰ ਹੋਇਆ ਹੈ।
ਆਇਓ ਚਰਚਾ ਹਿਤ ਵਿਚਾਰਕੈ,
ਜਦੋਂ ਉਹਨੇ ਵੇਖਿਆ ਕਿ ਸਾਰੇ ਮਨੁੱਖ ਰਾਜੇ ਦੇ ਸਮੇਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਏ ਗਏ ਨੇ, ਉਸ ਵਕਤ ਸ਼ਰਮਸਾਰ ਹੋ ਕਰਕੇ ਮਹਾਰਾਜ ਦੇ ਨਾਲ ਚਰਚਾ ਕਰਨ ਦੇ ਵਾਸਤੇ ਆਇਆ ਹੈ।
ਬੈਠ ਸਮੀਪ ਕਹੀ ਨਿਜ ਗਾਤਾ,
ਸਤਿਗੁਰਾਂ ਦੇ ਪਾਸ ਬੈਠ ਕਰਕੇ ਆਪਣੀ ਜਿਹੜੀ ਕਥਾ ਕਹਿਣ ਲੱਗਾ ਹੈ।
ਸਭ ਸਲੋਕ ਉਚਰਿਓ ਜਗਨਾਥਾ,
ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸਲੋਕ ਉਚਾਰਨ ਕੀਤਾ ਹੈ।
ਸਲੋਕ ਮਹੱਲਾ ਪਹਿਲਾ, ਸਿਰ ਖੁਹਾਏ ਪੀਏ ਮਲ ਬਾਣੀ ਜੂਠਾ ਮੰਗ ਮੰਗ ਖਾਹੀ,
ਇਹ ਜਦੋਂ ਚਰਚਾ ਦੇ ਵਿਚ ਚਰਚਾ ਕਰਨ ਦੇ ਵਾਸਤੇ ਆਇਆ, ਵੇਖਿਆ ਮੇਰੇ ਸਾਰੇ ਚੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਬਣ ਗਏ ਨੇ, ਉਸ ਵਕਤ ਇਹਨੇ ਚਰਚਾ ਕੀਤੀ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਦੋਂ ਇਹ ਸ਼ਬਦ ਉਚਾਰਨ ਕੀਤਾ, ਜੋ ਜੈਨੀ ਹਨ ਜੈਨ ਧਰਮ ਵਾਲੇ ਉਹਨਾਂ ਦੇ ਬਾਪ ਦੇ ਮਹਾਰਾਜ ਨੇ ਜਿਹੜੀ ਉਹਨਾਂ ਦੀ ਦਸ਼ਾ ਹੁੰਦੀ ਹੈ, ਇਹ ਸ਼ਬਦ ਵਿਚ ਸਾਰੀ ਮਹਾਰਾਜ ਨੇ ਬਿਆਨ ਕੀਤੀ ਹੈ। ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ, ਸਿਰ ਖੁਹਾਏ ਪੀ ਹੈ ਮਲਵਾਣੀ, ਇਹ ਜਦੋਂ ਜੈਨੀ ਚੇਲਾ ਬਣਾਉਂਦੇ ਨੇ ਉਸ ਵਕਤ ਸਿਰ ਖੁਹਾਏ, ਸਿਰ ਦੇ ਜਿਹੜੇ ਵਾਲ ਨੇ ਉਹ ਪੁੱਟਦੇ ਨੇ, ਅਤੇ ਪੀ ਹੈ ਮਲਵਾਣੀ ਜਿਹੜਾ ਮਲ ਵਾਲਾ ਮੈਲ ਵਾਲਾ ਪਾਣੀ ਹੁੰਦਾ, ਗੰਦਾ ਪਾਣੀ ਪੀਂਦੇ ਨੇ, ਜਿਵੇਂ ਆਟਾ ਆਦਿ ਗੁੰਨਿਆ ਹੋਵੇ ਤੇ ਬਾਅਦ ਵਿਚ ਪਰਾਤ ਧੋਤੀ ਜਾਵੇ, ਉਹ ਜਿਹੜਾ ਪਾਣੀ ਹੁੰਦਾ ਮੈਲਾ, ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਦਾ ਮੈਲਾ ਪਾਣੀ ਪੀਂਦੇ ਨੇ। ਝੂਠਾ ਮੰਗ ਮੰਗ ਖਾਹੀ, ਤੇ ਝੂਠਾ ਮੰਗ ਲੋਕਾਂ ਦੇ ਘਰਾਂ ਦੇ ਵਿਚੋਂ ਝੂਠ ਮੰਗ ਕੇ ਖਾਂਦੇ ਨੇ, ਆਪ ਨਹੀਂ ਤਿਆਰ ਕਰਦੇ, ਕਹਿੰਦੇ ਆਪ ਤਿਆਰ ਕਰਾਂਗੇ, ਲੱਕੜ ਬਾਲਾਂਗੇ, ਲੱਕੜਾਂ ਦੇ ਵਿਚ ਕੀੜੇ ਹੋਣਗੇ, ਅੰਨ ਦੇ ਵਿਚ ਕੀੜੇ ਹੋਣਗੇ, ਅੱਗ ਦੇ ਸੜਕੇ ਉਹ ਸਾਰੇ ਮਰ ਜਾਣਗੇ। ਇਸ ਤਰੀਕੇ ਨਾਲ ਵਿਚਾਰ ਕਰਕੇ ਭੋਜਨ ਆਪ ਨੀ ਤਿਆਰ ਕਰਦੇ, ਲੋਕਾਂ ਦੇ ਘਰੋਂ ਜੂਠਾ ਮੰਗ ਮੰਗ ਕੇ ਖਾਂਦੇ ਹਨ।
ਕੋਲ ਫਦੀਹਤ ਮੋਹ ਲੈਣ ਪੜਾਤਾ ਪਾਣੀ ਦੇਖ ਸਕਾਹੀ,
ਕੋਲ ਫਦੀਹਤ ਜਦੋਂ ਬੰਦਾ ਮੈਲ ਤਿਆਗਦਾ ਵਿਸ਼ਟਾ ਉਹਨੂੰ ਫੋਲਦੇ ਨੇ, ਗੰਦਗੀ ਨੂੰ ਫੋਲਦੇ ਨੇ, ਕਹਿੰਦੇ ਕਿ ਇਹ ਗੰਦਗੀ ਦੇ ਵਿਚ ਜਿਹੜੀ ਮੈਲ ਤਿਆਗ ਕੀਤੀ ਸਰੀਰ ਦੇ ਅੰਦਰੋਂ, ਇਹਦੇ ਵਿਚ ਕੀੜੇ ਹੁੰਦੇ ਨੇ ਤੇ ਕੀੜੇ ਮਰ ਜਾਣਗੇ, ਤੇ ਟੱਕਿਆਂ ਦੇ ਨਾਲ ਉਹਨਾਂ ਨੂੰ ਉਹ ਮੈਲ ਨੂੰ ਵਿਸ਼ਟਾ ਨੂੰ ਗੰਦਗੀ ਨੂੰ ਫਰੋਲਦੇ ਨੇ, ਤੇ ਮੋਹ ਲੈਣ ਪੜਾਸਾਂ, ਉਹ ਗੰਦਗੀ ਜਿਹੜੀ ਪੜਾਸ ਹੁੰਦੀ ਗੰਦੀ, ਉਹ ਗੁਰੂ ਪਿਆਰੋ ਲੈਂਦੇ ਹਨ ਤੇ ਪਾਣੀ ਦੇਖ ਸਗਾਹੇ, ਪਾਣੀ ਨੂੰ ਵੇਖ ਕੇ ਸੰਗਦੇ ਨੇ, ਭਾਵ ਕੇ ਇਸ਼ਨਾਨ ਤੋਂ ਵਾਂਝੇ ਹਨ ਇਸ਼ਨਾਨ ਆਦਿਕ ਨਹੀਂ ਕਰਦੇ ਹਨ।
ਭੇਡਾਂ ਵਾਂਗੀ ਸਿਰ ਖੋਹਾਏ ਭਰੀਆਂ ਹੱਥ ਸਵਾਹੀ,
ਤੇ ਜਿਵੇਂ ਭੇਡ ਮੁੰਨੀ ਦੀ ਹੈ ਇਸ ਪ੍ਰਕਾਰ ਗੁਰੂ ਪਿਆਰੋ ਭੇਡਾਂ ਵਾਂਗੀ ਸਿਰ ਖੋਹਾਏ, ਹੱਥਾਂ ਦੇ ਨਾਲ ਚੁੰਡੀਆਂ ਦੇ ਨਾਲ ਵਾਲ ਪੁੱਟਦੇ ਨੇ ਆਪਣੇ ਸਿਰ ਦੇ, ਚੁੰਡੀਆਂ ਦੇ ਨਾਲ ਵਾਲ ਪੁੱਟ ਕੇ ਤੇ ਆਪਣਾ ਸਿਰ ਗੰਜਾ ਕਰਦੇ ਨੇ, ਭਰੀਆਂ ਹੱਥ ਸਵਾਹੀ, ਤੇ ਪਹਿਲਾਂ ਜਿਹੜੇ ਆਪਣੇ ਇਹਨਾਂ ਦੇ ਹੱਥ ਹੁੰਦੇ ਨੇ ਸਵਾਹ ਦੇ ਨਾਲ ਭਰ ਲੈਂਦੇ ਨੇ, ਸਵਾਹ ਦੇ ਨਾਲ ਮੈਲੇ ਕਰਕੇ ਫਿਰ ਸਿਰ ਦੇ ਵਿੱਚੋਂ ਵਾਲ ਪੁੱਟਦੇ ਹਨ।
ਮਾਓ ਪਿਓ ਕਿਰਤ ਗਵਾਏ ਟੱਬਰ ਰੋਵਣ ਧਾਹੀ,
ਤੇ ਮਾਂ ਪਿਓ ਦੀ ਜਿਹੜੀ ਕਿਰਤ ਹੁੰਦੀ ਹੈ ਕੰਮ ਹੁੰਦੀ ਉਹ ਗਵਾ ਦਿੰਦੇ ਨੇ, ਜੋ ਮਾਂ ਪਿਓ ਕੰਮ ਕਰਦੇ ਉਹ ਛੱਡ ਦਿੰਦੇ ਨੇ, ਜੈਨੀ ਬਣ ਜਾਂਦੇ ਘਰ ਦੀ ਜਿਹੜੀ ਕਿਰਤ ਉਹ ਸਾਰੀ ਗਵਾ ਦਿੰਦੇ ਨੇ, ਟੱਬਰ ਰੋਵਣ ਧਾਹੀ, ਤੇ ਜਿਹੜਾ ਪਰਿਵਾਰ ਹੁੰਦਾ ਟੱਬਰ ਹੁੰਦਾ ਉਹ ਧਾਹਾਂ ਮਾਰ ਕੇ ਪਿੱਛੋਂ ਰੋਂਦਾ ਹੈ।
ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਏ ਕਥਾਊ ਪਾਈ,
ਨਾ ਉਹ ਪਿੰਡ ਹਿੰਦੂਆਂ ਦੇ ਵਾਂਗੂ ਪਿੰਡ ਆਦਿਕ ਭਰਦੇ ਨੇ, ਨਾ ਪੱਤਲਾਂ ਆਦਿਕ ਵੰਡਦੇ ਨੇ, ਨਾ ਜਿਹੜੀ ਕਿਰਿਆ ਹੁੰਦੀ ਹੈ ਮਰਨ ਤੋਂ ਬਾਅਦ ਜੋ ਕਰਦੇ ਨੇ ਸਾਰੀਆਂ ਬਾਰੀਆਂ ਤੇਰੀਆਂ ਤੇ ਆਦਿਕ ਇਹ ਵੀ ਨਹੀਂ ਕਰਦੇ, ਨਾ ਦੀਵਾ ਨਾ ਹੀ ਦੇਵੇ ਆਦਿਕ ਬਾਲਦੇ ਨੇ, ਮੂਹੇ ਕਥਾਓ ਪਾਹੀ, ਜਦੋਂ ਮਰ ਜਾਂਦੇ ਨੇ ਉਦੋਂ ਕੋਈ ਵੀ ਥਾਂ ਇਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ ਹੈ।
ਅੜਤ ਅੜਤ ਤੀਰਥ ਦੇਣ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੀ,
ਅੜਤ ਜਿਹੜੇ ਤੀਰਥ ਹਨ ਹਿੰਦੂਆਂ ਦੇ ਉੱਥੇ ਗੁਰੂ ਪਿਆਰ ਉਹ ਵੀ ਇਹਨਾਂ ਨੂੰ ਢੋਈ ਨਹੀਂ ਦਿੰਦੇ, ਕਿਉਂਕਿ ਜਦੋਂ ਇਸ਼ਨਾਨ ਹੀ ਨਹੀਂ ਕਰਨਾ, ਪਾਣੀ ਦੇ ਨਾਲ ਨਹਾਉਣਾ ਹੀ ਨਹੀਂ, ਹਮੇਸ਼ਾ ਮਲੀਨ ਹੀ ਬਣੇ ਰਹਿਣਾ, ਮੈਲੇ ਹੀ ਬਣੇ ਰਹਿਣਾ, ਇਸ ਕਰਕੇ ਉਹ ਤੀਰਥਾਂ ਤੇ ਵੀ ਜਾ ਕੇ ਇਹਨਾਂ ਜੈਨੀ ਜੈਨ ਧਰਮ ਵਾਲਿਆਂ ਨੂੰ ਗੁਰੂ ਪਿਆਰ ਢੋਈ ਨਹੀਂ ਮਿਲਦੀ ਹੈ। ਬ੍ਰਾਹਮਣ ਅੰਨ ਨਾ ਖਾਹੀ, ਤੇ ਬ੍ਰਾਹਮਣਾਂ ਨੂੰ ਇਹ ਪਾਪੀ ਮੰਨਦੇ ਨੇ, ਬ੍ਰਾਹਮਣਾਂ ਦੇ ਘਰੋਂ ਇਹ ਅੰਨ ਲੈ ਕੇ ਨਹੀਂ ਖਾਂਦੇ ਹਨ।
ਸਦਾ ਕੁਚੀਲ ਰਹਿ ਦਿਨ ਰਾਤੀ ਮੱਥੇ ਟਿੱਕੇ ਨਾ,
ਇਸ ਤਰੀਕੇ ਨਾਲ ਸਦਾ ਕੁਚੀਲ ਹਮੇਸ਼ਾ ਹੀ ਕੁਚੀਲ ਮੈਲੇ ਰਹਿੰਦੇ ਹਨ, ਦਿਨ ਰਾਤ ਹੀ ਮੈਲੇ ਰਹਿੰਦੇ ਨੇ, ਮੱਥੇ ਟਿੱਕੇ ਨਾ ਹੀ, ਬ੍ਰਾਹਮਣ ਜਿਵੇਂ ਮੱਥੇ ਦੇ ਵਿੱਚ ਟਿੱਕੇ ਲਾਉਂਦੇ ਨੇ ਇੱਥੇ ਇਸ ਤਰੀਕੇ ਦੇ ਨਾਲ ਟਿੱਕੇ ਵੀ ਨਹੀਂ ਲਾਉਂਦੇ ਹਨ।
ਚੁੰਡੀ ਪਾਏ ਬੈਨ ਨਿਤ ਮਰਨੇ ਦੜ ਦੀਵਾਨ ਨਾ ਜਾਏ,
ਜਦੋਂ ਕੋਈ ਮਰ ਜਾਵੇ ਉਦੋਂ ਝੁੰਡ ਬਣਾ ਕਰਕੇ ਬਹਿ ਜਾਂਦੇ ਨੇ, ਜਦੋਂ ਕੋਈ ਮਰਗ ਹੁੰਦੀ ਜਿਵੇਂ ਮਾਈਆਂ ਆਪਣੇ ਮੂੰਹ ਤੇ ਕੱਪੜਾ ਲੈਂਦੀਆਂ ਤੇ ਰੋਂਦੀਆਂ, ਇਸ ਪ੍ਰਕਾਰ ਇਹ ਜਿਹੜੇ ਜੈਨੀ ਹਨ ਇਹ ਵੀ ਸਰੇਵੜੇ ਇਹ ਵੀ ਇਸੇ ਤਰ੍ਹਾਂ ਝੁੰਡ ਬਣਾ ਕੇ ਮੂੰਹ ਦੇ ਕੱਪੜਾ ਲੈ ਕੇ ਬਹਿ ਜਾਂਦੇ ਨੇ, ਦੜ ਦੀਵਾਨ ਨਾ ਜਾਈ, ਦੜੇ ਰਹਿੰਦੇ ਨੇ ਤੇ ਦੀਵਾਨ ਦੇ ਵਿੱਚ ਨਹੀਂ ਜਾਂਦੇ ਹਨ।
ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੇ ਜਾਏ,
ਲੱਕੀ ਕਾਸੇ ਲੱਕਾਂ ਦੇ ਨਾਲ ਇਹਨਾਂ ਨੇ ਕਾਸੇ ਬੰਨੇ ਹੁੰਦੇ ਨੇ, ਲੱਕੜ ਦਾ ਭਾਂਡਾ ਬਾਟਾ ਜਿਹਾ ਲੱਕ ਦੇ ਨਾਲ ਬੰਨਿਆ ਹੁੰਦਾ ਇਹਨਾਂ ਨੇ ਹੱਥੀ ਫੁੰਮਣ, ਤੇ ਇਸ ਤਰੀਕੇ ਦੇ ਨਾਲ ਸੂਤ ਦਾ ਬਣਾਇਆ ਹੋਇਆ ਜਿਵੇਂ ਚੌਰ ਆਦਿਕ ਹੁੰਦਾ, ਇਸ ਤਰੀਕੇ ਨਾਲ ਹੱਥਾਂ ਦੇ ਵਿੱਚ ਉਹਨਾਂ ਨੇ ਝਾੜੂ ਜੇ ਫੜੇ ਹੁੰਦੇ ਨੇ, ਤੇ ਜਦੋਂ ਤੁਰਦੇ ਨੇ ਤਾਂ ਜ਼ਮੀਨ ਦੇ ਉੱਪਰ ਉਹ ਝਾੜੂ ਫੇਰਦੇ ਨੇ ਕਿ ਕੀੜਾ ਸਾਡੇ ਪੈਰ ਥੱਲੇ ਆ ਕੇ ਨਾ ਮਰ ਜਾਵੇ, ਉਹ ਜਗ੍ਹਾ ਸਾਫ਼ ਕਰਦੇ ਨੇ ਕਿ ਕੀੜਿਆਂ ਨੂੰ ਪਾਸੇ ਕਰਦੇ ਨੇ, ਅੱਗੋ ਪਿੱਛੇ ਜਾ ਹੀ, ਅੱਗੇ ਇਹਨਾਂ ਦਾ ਗੁਰੂ ਤੁਰਦਾ ਤੇ ਪਿੱਛੇ ਪਿੱਛੇ ਸਾਰੇ ਆਪ ਜਾਂਦੇ ਨੇ, ਤੇ ਝਾੜੂ ਫੇਰਦੇ ਜਾਂਦੇ ਕਿ ਸਾਡੇ ਗੁਰੂ ਦੇ ਪੈਰ ਥੱਲੇ ਆ ਕੇ ਕੋਈ ਕੀੜਾ ਨਾ ਮਰ ਜਾਵੇ, ਜਾਂ ਸਾਡੇ ਪੈਰ ਥੱਲੇ ਆ ਕੇ ਕੀੜਾ ਨਾ ਮਰ ਜਾਵੇ, ਇਸ ਤਰੀਕੇ ਦੇ ਨਾਲ
ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ,
ਮਹਾਰੇ ਕਹਿੰਦੇ ਨਾ ਤਾਂ ਇਹਨਾਂ ਦੀ ਗਿਣਤੀ ਜੋਗੀਆਂ ਦੇ ਵਿੱਚ ਆਉਂਦੀ ਹੈ, ਨਾ ਜਿਹੜੇ ਜੰਗਮ ਸ਼ਿਵ ਜੀ ਦਾ ਵਿਆਹ ਗਾਉਣ ਵਾਲੇ ਜਿਹੜੇ ਹਨ ਇਹਨਾਂ ਦੇ ਵਿੱਚ ਇਹਨਾਂ ਦੀ ਗਿਣਤੀ ਆਉਂਦੀ ਹੈ, ਨਾ ਇਹ ਕਾਜ਼ੀ ਮੁੱਲਾ ਨਾ ਇਹ ਕਾਜ਼ੀਆਂ ਦੇ ਵਿੱਚ ਆਉਂਦੇ ਹਨ, ਤੇ ਨਾ ਹੀ ਇਹ ਮੁਸਲਮਾਨਾਂ ਦੇ ਵਿੱਚ ਮੁਲਾਣੇ ਹਨ ਜਿਹੜੇ, ਉਹਨਾਂ ਦੇ ਵਿੱਚ ਵੀ ਇਹਨਾਂ ਦੀ ਗਿਣਤੀ ਨਹੀਂ ਆਉਂਦੀ ਹੈ।
ਦਈਏ ਬਗੋਏ ਫਿਰੈ ਬਗੁੱਤੇ ਫਿੱਟਾ ਵਕਤ ਗੱਲਾਂ,
ਇਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਵੱਲੋਂ ਇਹ ਭੁਲਾਏ ਹੋਏ ਨੇ, ਖਰਾਬ ਕੀਤੇ ਹੋਏ ਨੇ, ਫਿੱਟਾ ਵਕਤਾ ਗੱਲਾਂ, ਤੇ ਇਸ ਤਰੀਕੇ ਨਾਲ ਗੱਲਾਂ ਕਰਕੇ ਇਹ ਫਿੱਟਦੇ ਹਨ।
ਜੀਆਂ ਮਾਰ ਦੀਵਾਲੇ ਸੋਈ ਅਵਰ ਨਾ ਕੋਈ ਰੱਖਾ,
ਭਾਈ ਮਰਦਾਨਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਕੰਮ ਤਾਂ ਇਹ ਚੰਗਾ ਕਰਦੇ, ਜਿਹੜਾ ਝਾੜੂ ਫੇਰ ਕੇ ਜੀਵਾਂ ਨੂੰ ਕੀੜਿਆਂ ਨੂੰ ਪਾਸੇ ਕਰ ਦਿੰਦੇ, ਕੀੜਾ ਨਹੀਂ ਮਰਨ ਦਿੰਦੇ। ਮਹਾਰਾਜ ਕਹਿੰਦੇ ਮਰਦਾਨਿਆ ਜੀਆਂ ਮਾਰ ਜੀ ਵਾਲੇ ਸੋਈ, ਜੀਆਂ ਨੂੰ ਮਾਰ ਕਰਕੇ ਜਵਾਉਣ ਵਾਲਾ ਤਾਂ ਕੇਵਲ ਪਰਮੇਸ਼ਰ ਹੀ ਹੈ, ਉਹੀ ਸਾਰਿਆਂ ਨੂੰ ਮਾਰਦਾ ਉਹੀ ਸਾਰਿਆਂ ਨੂੰ ਜਿਉਂਦਾ, ਇਹਨਾਂ ਦੇ ਹੱਥ ਕੀ ਹੈ, ਇਸ ਤਰੀਕੇ ਨਾਲ ਹੋਰ ਕੋਈ ਵੀ ਰੱਖਿਆ ਕਰਨ ਵਾਲਾ ਨਹੀਂ ਪਰਮੇਸ਼ਰ ਤੋਂ ਬਿਨਾਂ।
ਦਾਨੋਂ ਪੈ ਇਸ਼ਨਾਨੋਂ ਵੰਝੇ ਭਸ ਪਈ ਸਿਰ ਖੁੱਤਾ,
ਇਸ ਤਰੀਕੇ ਨਾਲ ਇਹ ਦਾਨ ਤੋਂ ਵੀ ਵੰਝੇ, ਕਿਉਂਕਿ ਕਿਰਤ ਇਹਨਾਂ ਨੇ ਛੱਡ ਗਵਾਈ ਹੈ। ਮਾਓ ਪਿਓ ਕੀ ਕਿਰਤ ਗਵਾਏ ਨਾ, ਮਾਂ ਪਿਓ ਦਾ ਕੰਮ ਜਿਹੜਾ ਮਾਤਾ ਪਿਤਾ ਕੰਮ ਕਰਦੇ ਨੇ ਉਹ ਇਹਨਾਂ ਨੇ ਗਵਾ ਦਿੱਤਾ, ਇਸ ਕਰਕੇ ਕਿਰਤ ਕਰਕੇ ਵਿੱਚੋਂ ਦਾਨ ਦੇਣ ਵਾਲੀ ਜਿਹੜੀ ਮਰਿਆਦਾ ਉਸ ਨੂੰ ਵੀ ਇਹ ਛੱਡ ਚੁੱਕੇ ਨੇ, ਇਸਨਾਨੋ ਵੰਝੇ, ਤੇ ਨਾ ਹੀ ਅੰਮ੍ਰਿਤ ਵੇਲੇ ਉੱਠ ਕਰਕੇ ਇਹ ਇਸ਼ਨਾਨ ਕਰਦੇ ਨੇ, ਨਹਾਉਂਦੇ ਨਹੀਂ ਹਨ ਕਿ ਜੀਵ ਨਾ ਮਰ ਜਾਣ ਪਾਣੀ ਦੇ ਵਿਚਲੇ, ਇਸ ਕਰਕੇ ਭਸ ਪਈ ਸਿਰ ਖੁੱਥਾ, ਇਹਨਾਂ ਸਿਰ ਦੇ ਵਾਲ ਪੁੱਟਣ ਵਾਲੇ ਜਿਹੜੇ ਜੈਨੀ ਹਨ ਇਹਨਾਂ ਦੇ ਸਿਰ ਦੇ ਵਿੱਚ ਸਵਾਹ ਪਈ ਹੋਈ ਆਪਣੇ ਸਿਰ ਦੇ ਵਿਚ ਸਵਾਹ ਪਾਉਂਦੇ ਰਹਿੰਦੇ ਹਨ।
ਪਾਣੀ ਵਿਚੋਂ ਰਤਨ ਪੰਨੇ ਮੇਰ ਕੀਆ ਮਾਧਾਣੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਸਾ ਜਿਹੜਾ ਪਾਣੀ ਦੁਰਲੱਭ ਹੈ ਜਿਹਦੇ ਨਾਲ ਇਸ਼ਨਾਨ ਕਰਨ ਦੇ ਵਾਸਤੇ ਆਖਿਆ ਗਿਆ ਉਹ ਪਾਣੀ ਦੇ ਨਾਲ ਇਸ਼ਨਾਨ ਨਹੀਂ ਕਰਦੇ। ਇਸ ਪਾਣੀ ਦੇ ਵਿਚੋਂ ਰਤਨ ਪੰਨੇ ਰਤਨ ਨਿਕਲੇ ਨੇ ਜਦੋਂ ਸਮੁੰਦਰ ਰਿੜਕਿਆ ਗਿਆ ਸੀ। ਮੇਰ ਕੀਆ ਮਾਧਾਣੀ ਉਸ ਵਕਤ ਜਿਹੜਾ ਸੁਮੇਰ ਪਰਬਤ ਸੀ ਉਹਨੂੰ ਮਧਾਣੀ ਬਣਾਇਆ ਗਿਆ ਸੀ ਤੇ ਪਾਣੀ ਦੇ ਵਿਚੋਂ ਰਤਨ ਨਿਕਲੇ ਨੇ। ਐਸਾ ਦੁਰਾ ਜਿਹੜਾ ਦੁਰਲੱਭ ਪਾਣੀ ਸਰੀਰ ਨੂੰ ਪਵਿੱਤਰ ਕਰਨ ਵਾਲਾ ਸਵੱਛ ਕਰਨ ਵਾਲਾ ਉਹਦੇ ਨਾਲ ਇਸ਼ਨਾਨ ਨਹੀਂ ਕਰਦੇ ਹਨ।
ਅਠਸਠ ਤੀਰਥ ਦੇਵੀ ਥਾਪੇ ਪੁਰ ਵੀ ਲੱਗਾ ਬਾਣੀ।
68 ਤੀਰਥ ਹਨ ਜਿਹੜੇ ਮਹਾਂਪੁਰਸ਼ਾਂ ਦੇ ਬਣਾਏ ਹੋਏ। ਜਿੱਥੇ ਜਿੱਥੇ ਵੀ ਸਿਮਰਨ ਹੋਇਆ ਪਰਮੇਸ਼ਵਰ ਦਾ ਭਗਤਾਂ ਨੇ ਮਹਾਂਪੁਰਖਾਂ ਨੇ ਸਿਮਰਨ ਕੀਤਾ ਉੱਥੇ ਤੀਰਥ ਬਣ ਗਏ। ਉੱਥੇ ਜਾ ਕੇ ਵੀ ਇਹ ਇਸ਼ਨਾਨ ਨਹੀਂ ਕਰਦੇ। ਪੁਰ ਵੀ ਲੱਗਾ ਬਾਣੀ ਜਿਨ੍ਹਾਂ ਤੀਰਥਾਂ ਦੇ ਪਾਣੀ ਦੇ ਉੱਪਰ ਇਸ ਪ੍ਰਕਾਰ ਪੁਰਬਾਂ ਨੂੰ ਮੇਲੇ ਲੱਗਦੇ ਨੇ ਉੱਥੇ ਵੀ ਇਹ ਨਹੀਂ ਜਾਂਦੇ ਹਨ।
ਨਹਾਏ ਨਿਵਾਜਾ ਨਹਾਤੇ ਪੂਜਾ ਨਹਾਵਣ ਸਦਾ ਸੁਜਾਣੀ।
ਤੇ ਨਹਾ ਕਰਕੇ ਨਮਾਜ਼ ਮੁਸਲਮਾਨ ਪੜ੍ਹਦੇ ਨੇ ਤੇ ਨਹਾ ਕਰਕੇ ਹਿੰਦੂ ਪੂਜਾ ਕਰਦੇ ਨੇ ਤੇ ਨਹਾਵਣ ਸਦਾ ਸੁਜਾਣੀ ਜਿਹੜੇ ਗੁਰਸਿੱਖ ਹਨ ਉਹ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ।
ਮੋਇਆ ਜੀਵੰਦਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ।
ਮਹਾਰਾਜ ਕਹਿੰਦੇ ਮਰਿਆਂ ਦੀ ਅਤੇ ਜਿਉਂਦਿਆਂ ਦੀ ਮਰਨ ਵੇਲੇ ਵੀ ਨਮਾਇਆ ਜਾਂਦਾ ਹੈ ਜਿਉਂਦੇ ਵੀ ਮਨੁੱਖ ਨਹਾਉਂਦੇ ਨੇ। ਇਸ ਤਰੀਕੇ ਨਾਲ ਪਾਣੀ ਦੇ ਨਾਲ ਇਸ ਤਰੀਕੇ ਨਾਲ ਗਤੀ ਹੁੰਦੀ ਹੈ।
ਨਾਨਕ ਸਿਰ ਖੁੱਥੇ ਸੈਤਾਨੀ ਇਨ੍ਹਾਂ ਗੱਲ ਨਾ ਭਾਣੇ।
ਪਰ ਮਹਾਰਾਜ ਕਹਿੰਦੇ ਇਹ ਜਿਹੜੇ ਜੈਨੀ ਹਨ ਸਿਰੇਵੜੇ ਸਿਰ ਖੁੱਥੇ ਸਿਰ ਦੇ ਵਾਲਾਂ ਨੂੰ ਪੁੱਟਣ ਵਾਲੇ ਇਹ ਸ਼ੈਤਾਨੀ ਸ਼ੈਤਾਨ ਲੋਕ ਨੇ। ਇਹਨਾਂ ਗੱਲ ਨਾ ਪਾਣੀ ਇਹਨਾਂ ਨੂੰ ਇਸ਼ਨਾਨ ਕਰਨ ਵਾਲੀ ਗੱਲ ਨਹੀਂ ਚੰਗੀ ਲੱਗਦੀ ਹੈ।
ਗੁੱਟੇ ਹੋਇਆ ਹੋਏ ਬਿਲਾਵਲ ਜੀਆਂ ਜੋ ਤੁਸ ਮਾਣੇ।
ਮਹਾਰਾਜ ਕਹਿੰਦੇ ਜਦੋਂ ਮੀਂਹ ਪੈਂਦਾ ਉਸ ਵਕਤ ਆਨੰਦ ਹੁੰਦਾ ਜੀਵਾਂ ਦੇ ਵਿੱਚ ਜੁਗਤ ਸਮਾ ਜਾਂਦੀ ਹੈ।
ਗੁੱਟੇ ਅਨਕ ਮਾਦਕ ਪਾਨ ਸਭ ਤੋਂ ਪੜਦਾ ਹੋਊਗਾ।
ਜਦੋਂ ਵਰਖਾ ਹੁੰਦੀ ਪਾਣੀ ਡਿੱਗਦਾ ਆਕਾਸ਼ ਦੇ ਵਿੱਚੋਂ ਉਦੋਂ ਅੰਨ ਪੈਦਾ ਹੁੰਦਾ ਧਰਤੀ ਦੇ ਵਿੱਚ ਕਮਾਦ ਆਦਿਕ ਕਪਾਹ ਆਦਿਕ ਪੈਦਾ ਹੁੰਦੀਆਂ ਸਭ ਤੋਂ ਪੜਦਾ ਹੋਵੇ। ਫਿਰ ਕਪਾਹ ਤੋਂ ਇਸ ਪ੍ਰਕਾਰ ਕੱਪੜਾ ਬਣਦਾ ਤੇ ਕੱਪੜੇ ਦੇ ਨਾਲ ਸਰੀਰ ਦਾ ਪਰਦਾ ਕੱਜਿਆ ਜਾਂਦਾ। ਇਹ ਪਾਣੀ ਦੀ ਵਡਿਆਈ ਹੈ।
ਗੁੱਟੇ ਕਹੋ ਚਰੈ ਨਿਤ ਤੁਰ ਹੀ ਸਾਧਾਨ ਦਹੀ
ਬਿਲੋਵੈ। ਮੀਂਹ ਪੈਣ ਦੇ ਨਾਲ ਹੀ ਧਰਤੀ ਦੇ ਉੱਪਰ ਘਾਹ ਉੱਗਦਾ ਉਹ ਘਾਹ ਨੂੰ ਗਾਵਾਂ ਖਾਂਦੀਆਂ ਨੇ। ਇਸ ਤਰੀਕੇ ਦੇ ਨਾਲ ਫਿਰ ਉਹ ਦੁੱਧ ਦਿੰਦੀਆਂ ਦੁੱਧ ਨੂੰ ਇਸ ਪ੍ਰਕਾਰ ਇਸਤਰੀਆਂ ਜਮਾ ਕੇ ਉਹਦਾ ਫਿਰ ਦੁੱਧ ਦਾ ਦਹੀਂ ਬਣਾ ਕੇ ਰਿੜਕਦੀਆਂ ਹਨ।
ਸਤਿਕੇ ਹੋਮ ਜਗ ਸਤ ਪੂਜਾ ਪਏ ਕਾਰਜ ਸੋਹੈ।
ਘਿਓ ਦੇ ਨਾਲ ਹੋਮ ਜਗ ਸਤ ਪੂਜਾ ਘਿਓ ਦੇ ਨਾਲ ਪੂਜਾ ਹੁੰਦੀ ਹੋਮ ਯਾਦਕ ਹੁੰਦੇ ਹਨ ਪਰਦਾ ਪੁੰਨ ਹੁੰਦਾ ਹੈ। ਇਸੇ ਤਰੀਕੇ ਨਾਲ ਪਿਆ ਕਾਰਜ ਸੋ ਹੈ ਤੇ ਘਿਓ ਦੇ ਨਾਲ ਸਾਰੇ ਕਾਰਜ ਸੋਭਨਿਕ ਹੁੰਦੇ ਹਨ।
ਗੁਰੂ ਸਮੁੰਦਰ ਨਦੀ ਸਭ ਸਿੱਖੀ ਨਹਾਤਾ ਜਿਤ ਵਡਿਆਈ।
ਗਰੀਬ ਨਵਾਜ ਕਹਿੰਦੇ ਗੁਰੂ ਤਾਂ ਸਮੁੰਦਰ ਦੇ ਵਾਂਗੂ ਹੈ ਜਿਹੜੀ ਸਿੱਖੀ ਇਹ ਨਦੀਆਂ ਦੇ ਵਾਂਗੂ ਹੈ ਨਹਾਤਾ ਜਿਤ ਵਡਿਆਈ। ਇਸ ਕਰਕੇ ਇਸ਼ਨਾਨ ਕਰਨ ਦੇ ਨਾਲ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ।
ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀ ਤਾਂ ਸਤ ਚੱਟੇ ਸਿਰ ਸ਼ਾਈ।
ਮਹਾਰਾਜ ਕਹਿੰਦੇ ਜਿਹੜੇ ਇਹ ਸਿਰ ਖੁੱਥੇ ਨੇ ਜੈਨੀ ਸਰੇਵੜੇ ਇਹ ਨਹਾਉਂਦੇ ਨਹੀਂ ਹਨ। ਇਸ ਕਰਕੇ ਇਹਨਾਂ ਦੇ ਸਿਰ ਦੇ ਵਿੱਚ ਸੱਤ ਜਿਹੜੇ ਚੱਪੂ ਹਨ ਉਹ ਸਵਾਹ ਦੇ ਪਾਏ ਜਾਂਦੇ ਹਨ।
ਸੋਪੀ ਸੁਣ ਸਲੋਕ ਆਦਿਕ ਲਜਾਵਾ।
ਇਸ ਪ੍ਰਕਾਰ ਮਹਾਰਾਜ ਨੇ ਇਹ ਪਾਵਨ ਪਵਿੱਤਰ ਜਿਹੜਾ ਸ਼ਬਦ ਉਚਾਰਨ ਕੀਤਾ ਜੈਨੀਆਂ ਦੇ ਪ੍ਰਥਾਏ ਉਹ ਜਿਹੜਾ ਸਰੇਵੜਾ ਮਹਾਰਾਜ ਦੇ ਪਾਸ ਆਇਆ ਸੀ। ਇਸ ਤਰ੍ਹਾਂ ਦਾ ਇਹਨਾਂ ਦੀ ਜਿਹੜੀ ਅਸਲੀਅਤ ਸੁਣ ਕੇ ਸ਼ਬਦ ਸੁਣ ਕਰਕੇ ਬਹੁਤ ਸ਼ਰਮਸਾਰ ਹੋਇਆ ਹੈ।
ਹੁਣ ਆਪਣੀ ਚਾਹੇ ਕਲਾ ਦਿਖਾਵਾ।
ਫਿਰ ਆਪਣੀ ਸ਼ਕਤੀ ਵਿਖਾਉਣਾ ਚਾਹੁੰਦਾ ਹੁਣ ਚਰਚਾ ਦੇ ਵਿੱਚੋਂ ਹਾਰ ਗਿਆ ਹੁਣ ਦੂਜਾ ਤਰੀਕਾ ਲੱਭਣ ਲੱਗਾ ਸ਼ਕਤੀ ਵਿਖਾਉਣ ਲੱਗਾ ਹੈ।
ਜੰਤਰ ਮੰਤਰ ਕੋ ਜ਼ੋਰ ਲਗਾਵਾ।
ਜੰਤਰ ਮੰਤਰ ਇਸਨੇ ਪੜ੍ਹਨੇ ਸ਼ੁਰੂ ਕੀਤੇ ਨੇ ਜੰਤਰਾਂ ਮੰਤਰਾਂ ਦਾ ਜ਼ੋਰ ਲਾਇਆ ਹੈ।
ਜਿਨਕੇ ਗੁਰ ਪ੍ਰਕਾਸ਼ ਨਾ ਵਸਾਵਾ।
ਉਹਨਾਂ ਜੰਤਰਾਂ ਮੰਤਰਾਂ ਦਾ ਸਤਿਗੁਰਾਂ ਦੇ ਉੱਪਰ ਕੋਈ ਜ਼ੋਰ ਨਹੀਂ ਚੱਲਿਆ ਹੈ।
ਜਾਣੇ ਜਦ ਵਿਸਾਲ ਵਿਧ ਨੀਕੀ।
ਇਸ ਤਰੀਕੇ ਨਾਲ ਜਦੋਂ ਸਾਰੀਆਂ ਵਿਧੀਆਂ ਦੇ ਨਾਲ ਜਾਣ ਲੈਣਾ ਕਿੱਡਾ ਢੰਗਾਂ ਦੇ ਨਾਲ ਕਿ ਗੁਰੂ ਸਾਹਿਬ ਜੀ ਮੇਰੇ ਤੋਂ ਵੱਡੇ ਹਨ।
ਸ਼ਰਧਾ ਧਾਰਤ ਪਇਓ ਤਬ ਜੀ ਕੇ।
ਜਦੋਂ ਗੁਰੂ ਪਿਆਰ ਇਸ ਨੇ ਆਪਣੇ ਹਿਰਦੇ ਦੇ ਵਿੱਚ ਸ਼ਰਧਾ ਧਾਰਨ ਕੀਤੀ ਹੈ ਸਤਿਗੁਰਾਂ ਦੇ ਉੱਪਰ।
ਨਮੋ ਕਰੀ ਪਗ ਪਾਓ ਲਲੀਨ।
ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਨਮਸਕਾਰ ਕੀਤੀ ਚਰਨ ਪਹੁਲ ਪ੍ਰਾਪਤ ਕੀਤੀ ਹੈ।
ਪੂਰਵ ਰੀਤ ਤਿਆਗ ਸਭ ਦੀਨ।
ਪਹਿਲਾਂ ਜਿਹੜੀ ਸਰੇਵੜਿਆਂ ਵਾਲੀ ਜਿਹੜੀ ਸਾਰੀ ਰੀਤੀ ਮਰਿਆਦਾ ਧਾਰਨ ਕੀਤੀ ਹੋਈ ਸੀ ਸਰੇਵੜਾ ਬਣਿਆ ਹੋਇਆ ਸੀ ਉਹ ਸਾਰਾ ਕੁਝ ਛੱਡ ਕਰਕੇ ਗੁਰੂ ਦਾ ਸਿੱਖ ਬਣ ਗਿਆ ਹੈ।
ਸਤਿਗੁਰ ਕੇ ਸਿਮਰਨ ਅਨੁਰਾਗਾ।
ਸਤਿਗੁਰਾਂ ਦੇ ਸਿਮਰਨ ਦੇ ਵਿੱਚ ਦਾ ਪ੍ਰੇਮੀ ਹੋ ਗਿਆ ਹੈ।
ਕੋਈ ਸਰਲ ਸੇਵਾ ਮੈਂ ਲੱਗਾ।
ਹਿਰਦੇ ਦੇ ਵਿੱਚ ਸਿੱਧਾ ਹੋ ਕਰਕੇ ਸੇਵਾ ਦੇ ਵਿੱਚ ਪ੍ਰੇਮਾ ਭਗਤੀ ਦੇ ਵਿੱਚ ਲੱਗ ਗਿਆ ਹੈ।
ਧਰਮਸਾਲ ਗੁਰ ਤਹਿ ਬਣਵਾਈ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਦੇਸ਼ ਦੇ ਅੰਦਰ ਉਸ ਨਗਰ ਦੇ ਵਿਚ ਇਕ ਧਰਮਸਾਲਾ ਤਿਆਰ ਕਰਵਾਈ ਹੈ।
ਸਥਾਪਿਤ ਕੀਨੋ ਤੇ ਸਾਈ,
ਉਸ ਥਾਂ ਤੇ ਧਰਮਸਾਲਾ ਬਣਵਾ ਕਰਕੇ ਉਸ ਇਕ ਪ੍ਰਬੰਧਕ ਥਾਪ ਦਿੱਤਾ ਹੈ।
ਸਰਬ ਨਗਰ ਕੋ ਨਾਮ ਜਪਾਇਓ,
ਸਾਰੇ ਨਗਰ ਨੂੰ ਸਤਿਗੁਰਾਂ ਨੇ ਪਰਮੇਸ਼ਰ ਦਾ ਨਾਮ ਜਪਾਇਆ ਹੈ।
ਟੇਡੇ ਚਲਤ ਸੂਦ ਮਗ ਪਾਏ,
ਜਿਹੜੇ ਲੋਕ ਪਰਮੇਸ਼ਰ ਦੇ ਰਸਤੇ ਵੱਲੋਂ ਭੁੱਲੇ ਹੋਏ ਸਨ, ਟੇਡੇ ਰਸਤੇ ਉੱਪਰ ਚੱਲਦੇ ਸਨ, ਇਹ ਸਰੇਵੜੇ ਦੇ ਮਗਰ ਦੇ ਧਾਰੀ ਗੁਰੂ ਨੂੰ ਧਾਰਨ ਕੀਤਾ ਹੋਇਆ ਸੀ। ਸਤਿਗੁਰਾਂ ਨੇ ਇਹਨਾਂ ਨੂੰ ਸਿੱਧੇ ਰਸਤੇ ਪਾ ਦਿੱਤਾ ਹੈ।
ਜਦ ਚੱਲਣ ਦੀ ਇੱਛਾ ਧਾਰੀ,
ਜਦੋਂ ਸਤਿਗੁਰਾਂ ਨੇ ਅੱਗੇ ਚੱਲਣ ਦੀ ਇੱਛਾ ਕੀਤੀ ਹੈ,
ਤਦ ਨਿਰਭ ਆਇਓ ਗੁਰੂ ਅਗਾਰੀ,
ਜਦੋਂ ਜਿਹੜਾ ਉਸ ਦੇਸ਼ ਦਾ ਰਾਜਾ ਸੀ ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਆ ਗਿਆ ਹੈ।
ਰਹੋ ਸਦੀਵ ਹਮਾਰੀ ਦਿਸ਼ਾ,
ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਹਮੇਸ਼ਾ ਦੇ ਵਾਸਤੇ ਆਪ ਜੀ ਸਾਡੇ ਦੇਸ਼ ਵਿੱਚ ਰਹਿਣਾ ਕਰੋ।
ਦਾਸ ਲਖੋ ਸੇਵੈ ਜਗਦੀਸ਼ਾ,
ਸੰਸਾਰ ਦੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਆਪਣੇ ਦਾਸ ਜਾਣ ਲਓ, ਅਸੀਂ ਆਪ ਜੀ ਦੀ ਸੇਵਾ ਕਰਾਂਗੇ।
ਜਿਉਂ ਤੁਮ ਕਹੋ ਕਰੇ ਸੋ ਰੀਤੀ,
ਜਿਸ ਤਰੀਕੇ ਨਾਲ ਆਪ ਜੀ ਕਹੋਗੇ ਅਸੀਂ ਉਸੇ ਤਰੀਕੇ ਦੇ ਨਾਲ ਹੀ ਕਰਾਂਗੇ।
ਬਰਾਬਰ ਕੇ ਵਿਛੜੇ ਵਿਪਰੀਤੇ,
ਮਹਾਰਾਜ ਆਪ ਜੀ ਸਾਡੇ ਤੋਂ ਵਿਛੜ ਜਾਓਗੇ ਇਹ ਗੱਲ ਉਲਟ ਹੋ ਜਾਵੇਗੀ।
ਸੁਣ ਕਰ ਸੁਣ ਗੁਰ ਸੁਣ ਕੀਏ ਬਚਨ ਉਚਾਰਨ,
ਸਤਿਗੁਰਾਂ ਨੇ ਰਾਜੇ ਦੀ ਬੇਨਤੀ ਸੁਣ ਕਰ ਕਿਸ ਤਰੀਕੇ ਨਾਲ ਬਚਨ ਕੀਤੇ ਹਨ।
ਪੜੋ ਸੁਣੋ ਬਾਣੀ ਦੁੱਖ ਤਾਰਨ,
ਗਰੀਬ ਨਵਾਜ ਕਹਿੰਦੇ ਦੁੱਖਾਂ ਨੂੰ ਨਾਸ਼ ਕਰਨ ਵਾਲੀ, ਦੁੱਖਾਂ ਨੂੰ ਖਤਮ ਕਰਨ ਵਾਲੀ ਜੋ ਇਹ ਗੁਰਬਾਣੀ ਹੈ ਇਸਦਾ ਪਾਠ ਕਰਿਆ ਕਰੋ।
ਜਬ ਕਛ ਚਾਹੇ ਹੋਏ ਨਿਜ ਔਰ ਕੋ,
ਤੁਹਾਡੇ ਹਿਰਦੇ ਦੇ ਵਿੱਚ ਕੋਈ ਵਸਤੂ ਦੀ ਇੱਛਾ ਪੈਦਾ ਹੋਵੇ,
ਕਰੋ ਤਿਹਾਵਲ ਤਬ ਸਤਿਗੁਰ ਕੋ,
ਜਦੋਂ ਕੜਾਹ ਪ੍ਰਸ਼ਾਦ ਤਿਆਗ ਕਰਕੇ ਸਤਿਗੁਰਾਂ ਦੇ ਅੱਗੇ ਅਰਦਾਸ ਕਰਿਆ ਕਰੋ।
ਰਾਖ ਟਕਾ ਕੀਜੈ ਅਰਦਾਸਾ,
ਦੇਗ ਤਿਆਰ ਕਰਕੇ ਇੱਕ ਟਕਾ ਰੱਖ ਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰੋ।
ਸ੍ਰੀ ਕਰਤਾਰਪੁਰ ਹੈ ਆਸਾ,
ਸੁਭਾਏਮਾਨ ਜੋ ਸ਼੍ਰੋਮਣੀ ਪਰਮੇਸ਼ਰ ਹੈ ਤੁਹਾਡੀਆਂ ਸਾਰੀਆਂ ਆਸਾਂ ਪੂਰੀਆਂ ਕਰ ਦੇਵੇਗਾ।
ਮਨ ਸਰੂਪ ਕੋ ਧਰੋ ਧਿਆਨ,
ਜੋ ਤੁਹਾਡਾ ਆਤਮ ਸਰੂਪ ਹੈ ਉਸਦਾ ਧਿਆਨ ਧਾਰਨ ਕਰਿਆ ਕਰੋ।
ਕਰਨੇ ਕਾਜ ਅਪਰਾਮ ਸਨ,
ਇਸ ਕਰਕੇ ਇਸ ਤਰੀਕੇ ਨਾਲ ਆਪਣੇ ਕਾਰਜ ਰਾਸ ਕਰਿਆ ਕਰੋ, ਸਾਨੂੰ ਹੁਣ ਇਥੋਂ ਜਾਣ ਦਿਓ, ਕਿਉਂਕਿ ਅਸੀਂ ਹੋਰ ਵੀ ਜਾ ਕੇ ਸੰਸਾਰ ਦਾ ਭਲਾ ਕਰਨਾ, ਪਰ ਉਪਕਾਰ ਦੇ ਕੰਮ ਕਰਨੇ ਹਨ ਹੋਰਾਂ ਥਾਵਾਂ ਤੇ ਜਾ ਕਰਕੇ।
ਦੋਹਰਾ ਪੁਨ ਨਰੇਸ ਬੋਲਤ ਪਯੋ,
ਇਸ ਤਰੀਕੇ ਨਾਲ ਸਤਿਗੁਰਾਂ ਨੇ ਜਦੋਂ ਬਚਨ ਕੀਤੇ ਉਸ ਵਕਤ ਉਥੋਂ ਦਾ ਜਿਹੜਾ ਰਾਜਾ ਸੀ ਕਹਿਣ ਲੱਗਾ,
ਇਹੋ ਪਾਇਨ ਮੋਰ,
ਮਹਾਰਾਜ ਮੇਰੇ ਕੋਲੋਂ ਕੁਝ ਭੇਟਾਵਾਂ ਪ੍ਰਾਪਤ ਕਰ ਲਵੋ।
ਅਮਿਤ ਜਵਾਹਰ ਧਾਏ ਟੈਗ,
ਮਹਾਰਾਜ ਮੇਰੇ ਕੋਲ ਬਹੁਤ ਸਾਰੇ ਹੀਰੇ ਮੋਤੀ ਜਵਾਹਰਾਤ ਹਨ।
ਮਨ ਮੈਂ ਚਰਨ ਨਿਹੂਰ,
ਮਹਾਰਾਜ ਮੈਂ ਆਪ ਜੀ ਦੀ ਪੂਜਾ ਕਰਨਾ ਚਾਹੁੰਦਾ ਹਾਂ।
ਚੌਪਈ ਧਰੇ ਵਿਸਾਲ ਆਨ ਕਰ ਮੋਤੀ,
ਉਸ ਵਕਤ ਰਾਜੇ ਨੇ ਬਹੁਤ ਸਾਰੇ ਮੋਤੀ ਲਿਆ ਕਰਕੇ ਮਹਿੰਗੇ ਕੀਮਤੀ ਮੋਤੀ ਸਤਿਗੁਰਾਂ ਦੇ ਚਰਨਾਂ ਵਿੱਚ ਰੱਖੇ ਹਨ।
ਜਿਨਕੀ ਬਾੜ ਦੁੱਤ ਦਿਪਤ ਉਦੋਤੀ,
ਇਹਨਾਂ ਮੋਤੀਆਂ ਦੀ ਜਿਹੜੀ ਸੋਭਾ ਬਹੁਤ ਸਾਰੀ ਚਮਕ ਰਹੀ ਹੈ।
ਬੋਲੀ ਤਿਨੇ ਬਲੂਕ ਗੁਸਾਈ,
ਉਹਨਾਂ ਮੋਤੀਆਂ ਨੂੰ ਵੇਖ ਕਰਕੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਨ ਲੱਗੇ ਹਨ।
ਇਹ ਮੋਤੀ ਹੈ ਕੋਰ ਲਖਾਈ,
ਮਹਾਰਾਜ ਕਹਿੰਦੇ ਇਹ ਜਿਹੜੇ ਮੋਤੀ ਤੋਂ ਮਹਿੰਗੇ ਕੀਮਤੀ ਮੋਤੀ ਲੈ ਕੇ ਆਇਆ ਇਹ ਝੂਠੇ ਹਨ, ਜਾਣ ਲੈਣਾ ਕਰੋ।
ਮੋਤੀ ਸਾਚ ਨਾਮ ਹਰ ਜੋਏ,
ਜੋ ਪਰਮੇਸ਼ਰ ਦਾ ਨਾਮ ਹੈ ਇਹ ਸੱਚਾ ਮੋਤੀ ਹੈ, ਇਸ ਸੰਸਾਰ ਦੇ ਜਿਹੜੇ ਮੋਤੀ ਨੇ ਮਾਇਆ ਵਾਲੇ ਇਹ ਤਾਂ ਝੂਠੇ ਹਨ।
ਜਿਨ ਮਨ ਮੈਂ ਇਹ ਲੀਨ ਪਰੋਏ,
ਇਹਨਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਸੱਚੇ ਮੋਤੀ ਨੂੰ ਆਪਣੇ ਹਿਰਦੇ ਦੇ ਵਿੱਚ ਪਰੋ ਲਿਆ ਹੈ।
ਜਿਨਕੀ ਸੋਭਾ ਦੋਨੋ ਲੋਕਾਂ,
ਉਹਨਾਂ ਦੀ ਸੋਭਾ ਉਹਨਾਂ ਦੀ ਵਡਿਆਈ ਦੋਵਾਂ ਲੋਕਾਂ ਦੇ ਵਿੱਚ ਹੋਈ ਹੈ।
ਕਬੂ ਨਾ ਰਹੇ ਅਸ਼ੋਕਾ,
ਕਦੀ ਵੀ ਜਿਹੜਾ ਸੱਚਾ ਨਾਮ ਪਰਮੇਸ਼ਰ ਦਾ ਐਸਾ ਮੋਤੀ ਕਦੇ ਵੀ ਨਾਸ਼ ਨਹੀਂ ਹੁੰਦਾ ਅਤੇ ਸ਼ੋਕ ਤੋਂ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ।
ਖੁਸ਼ਕ ਲੀਜੀਏ ਕਹਿ ਮਰਦਾਨਾ,
ਭਾਈ ਮਰਦਾਨਾ ਜੀ ਕਹਿਣਗੇ ਮਹਾਰਾਜ ਹੁਣ ਰਾਜਾ ਲੈ ਕੇ ਆਇਆ, ਕੁਝ ਕੁ ਥੋੜੇ ਜੇ ਮੋਤੀ ਆਪਾਂ ਲੈ ਲਈਏ।
ਸੁੰਦਰ ਦਿਵਤ ਸੋ ਦੁੱਤ ਜਿਨ ਨਨ,
ਬੜੇ ਸੁੰਦਰ ਪ੍ਰਕਾਸ਼ ਰਹੇ ਹਨ ਮੋਤੀ, ਬੜੇ ਸੁੰਦਰ ਬੜੀ ਚਮਕ ਵਾਲੇ ਨੇ, ਜਿਨ੍ਹਾਂ ਦੀ ਸੋਭਾ ਬਹੁਤ ਸੋਹਣੀ ਹੈ।
ਗੁਰੂ ਕਹਿ ਜੋ ਦੇਖਦੇ ਹੋ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜੇ ਮੋਤੀ ਆਪਾਂ ਨੂੰ ਦਿਸ ਰਹੇ ਹਨ,
ਦੁੱਖ ਰੂਪੀ ਹੈ ਇਨਕੋ ਨੇਹੂ,
ਇਹਨਾਂ ਦਾ ਜਿਹੜਾ ਮੋਤੀਆਂ ਦਾ ਮੋਹ ਕਰਨਾ ਪਿਆਰ ਕਰਨਾ ਇਹ ਦੁੱਖ ਰੂਪ ਹੈ।
ਦੋਹਰਾ ਪਰਮੇਸ਼ਰ ਕੋ ਨਾਮ ਜੋ,
ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ,
ਜਗੀਏ ਸੋ ਸੁਖ ਦਾ,
ਜਾਣ ਲੈਣਾ ਕਰੀਏ ਉਹ ਸੁੱਖਾਂ ਨੂੰ ਦੇਣ ਵਾਲਾ ਹੈ।
ਮਰਦਾਨੇ ਤੁਝ ਪਾਸ ਹੈ,
ਭਾਈ ਮਰਦਾਨਿਆ ਐਸਾ ਜਿਹੜਾ ਪਰਮੇਸ਼ਰ ਦਾ ਨਾਮ ਤੇਰੇ ਪਾਸ ਹੈ, ਤੇਰੇ ਕੋਲ ਹੈ,
ਜਪੂ ਸਦਾ ਲਿਵ ਲਾਏ,
ਇਸ ਕਰਕੇ ਬਿਰਤੀ ਲਾ ਕਰਕੇ ਲਿਵ ਲਾ ਕੇ ਪਰਮੇਸ਼ਰ ਦਾ ਨਾਮ ਜਪਿਆ ਕਰ।
ਪ੍ਰੀਤ ਨਾ ਕੀਜਾ ਕਾਵੇ,
ਇਹਨਾਂ ਦੇ ਨਾਲ ਇਹ ਮੋਤੀਆਂ ਦੇ ਨਾਲ ਕਦੇ ਵੀ ਆਪਣੇ ਮਨ ਦੀ ਪ੍ਰੀਤੀ ਨਾ ਲਾਉਣਾ ਕਰੀਏ।
ਇਸ ਪ੍ਰਕਾਰ ਕਹਿ ਕਰ ਗੁਰ ਤਾਵਹੀ,
ਇਸ ਤਰੀਕੇ ਨਾਲ ਕਹਿ ਕਰਕੇ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਸ ਤਰ੍ਹਾਂ ਭਾਈ ਮਰਦਾਨੇ ਨੂੰ ਬਚਨ ਕੀਤੇ,
ਵਿਦਾ ਹੋਏ ਕੀਨੋ ਪਰਤਾਨਾ,
ਇਸ ਤਰੀਕੇ ਨਾਲ ਮਹਾਰਾਜ ਉਥੋਂ ਅੱਗੋਂ ਵਿਦਾਇਗੀ ਲੈ ਕਰਕੇ ਸੱਚੇ ਪਾਤਸ਼ਾਹ ਅੱਗੇ ਚੱਲੇ ਹਨ।
ਭਗਤ ਪਾਉ ਜਨ ਜਗ ਪ੍ਰਗਟਾਨਾ,
ਜਿਨ੍ਹਾਂ ਨੇ ਸੰਸਾਰ ਦੇ ਵਿਚ ਪ੍ਰੇਮਾ ਭਗਤੀ ਪ੍ਰਗਟ ਕੀਤੀ ਹੈ।
ਦੋਹਰਾ ਪਰ ਦੁੱਖ ਪਿਖ ਕਰ ਹੋਇਆ ਦੁਖੀ,
ਇਸ ਪ੍ਰਕਾਰ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ, ਮਹਾਂਪੁਰਖ, ਉਹ ਪਰਾਏ ਦਾ ਦੁੱਖ ਵੇਖ ਕਰਕੇ ਦੁਖੀ ਹੁੰਦੇ ਹਨ।
ਪਰ ਸੁਖ ਪਿਖ ਹਰ ਖਾਏ,
ਪਰਾਏ ਦਾ ਸੁਖ ਵੇਖ ਕਰਕੇ ਉਹ ਸੁਖੀ ਹੋ ਜਾਂਦੇ ਹਨ।
ਮੁਕਤ ਪੰਥ ਨਿਸਚਿਨ ਪਰੇ,
ਮੁਕਤੀ ਰੂਪ ਪੰਥ ਦੇ ਉੱਪਰ ਦਿਨ ਰਾਤ ਉਹ ਚੱਲਦੇ ਰਹਿੰਦੇ ਹਨ।
ਦਿਨ ਸੰਤਨ ਪਰ ਪਾਏ,
ਐਸੇ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਤੇ ਸਾਦੀ ਨਮਸਕਾਰ ਹੈ।
ਸ੍ਰੀ ਬਾਲਾ ਸੁੰਦਰਵਾਸ ਚੌਪਈ ਸੁਣੀਏ ਸ੍ਰੀ ਅੰਗਦ ਗਤ ਦਾਨੇ,
ਸੁਭਾਏਮਾਨ ਭਾਈ ਬਾਲਾ ਜੀ ਜਿਨ੍ਹਾਂ ਦਾ ਗੋਤ ਸੰਧੂ ਹੈ, ਕਹਿੰਦੇ ਹਨ ਖਡੂਰ ਸਾਹਿਬ ਦੇ ਵਿਚ ਇਹ ਸਾਰੀ ਕਥਾ ਚੱਲ ਰਹੀ ਹੈ। ਭਾਈ ਮਰਬਾਲਾ ਜੀ ਕਹਿੰਦੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਮੁਕਤੀ ਦਾਸ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਕਥਾ ਅੱਗੇ ਸਰਵਣ ਕਰੋ।
ਆਗੈ ਗਮਨ ਕੀਨ ਗੁਣ ਖਾਨੀ,
ਉਹਨਾਂ ਦੀ ਖਾਨ ਗੁਰੂ ਨਾਨਕ ਦੇ ਮਹਾਰਾਜ ਜੀ ਉਥੋਂ ਅੱਗੇ ਚੱਲੇ ਹਨ।
ਪੰਥ ਗ੍ਰਾਮ
ਰਸਤੇ ਉੱਪਰ ਚੱਲਦਿਆਂ ਹੋਇਆ ਅੱਗੇ ਇੱਕ ਪਿੰਡ ਆਇਆ ਹੈ।
ਤਿਖਾਣ ਭਗਤ ਮਨ ਭਾਵਾ,
ਉੱਥੇ ਇੱਕ ਤਿਖਾਣ ਵੱਸਦਾ ਹੈ ਜਿਹਦਾ ਮਨ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਵਿਚ ਲੱਗਾ, ਪਰਮੇਸ਼ਰ ਦੀ ਭਗਤੀ ਕਰਦਾ ਹੈ।
ਸੰਤਨ ਕੀ ਸੇਵਾ ਨਿਤ ਕਰ ਹੀ,
ਰੋਜ਼ ਹਰ ਵਕਤ ਪਰਮੇਸ਼ਰ ਦੇ ਨਾਮ ਦੇ ਵਿਚ ਉਹਦਾ ਮਨ ਲੱਗਾ ਰਹਿੰਦਾ ਤੇ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਹੈ।
ਸਾਧਕ ਭਾਉ ਹਿਰਦੇ ਮੈਂ ਧਾਰ,
ਹਿਰਦੇ ਦੇ ਵਿਚ ਬਹੁਤੀ ਪ੍ਰੇਮਾ ਭਗਤੀ ਧਾਰਨ ਕਰਦਾ ਹੈ।
ਕਰਨ ਕਿਰਤਾਰਥ ਜਾਣ ਕੇ ਹੇਤਾ,
ਤਰੀਕੇ ਦੇ ਨਾਲ ਮਹਾਰਾਜ ਆਪਣੇ ਦਾਸਾਂ ਨੂੰ ਸਫਲ ਕਰਨ ਦੇ ਵਾਸਤੇ
ਸ੍ਰੀ ਗੁਰੂ ਤੇਹ ਕੇ ਗਏ ਨਿਕੇਤਾ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਘਰ ਗਏ ਹਨ।
ਹੁਣ ਤਿਖਾਣ ਸਾਦਰ ਬੈਸਾਏ,
ਉਸ ਤਰ੍ਹਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਘਰੇ ਗਏ ਨੇ, ਉੱਠ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੜੇ ਸਤਿਕਾਰ ਦੇ ਨਾਲ ਉਸਨੇ ਬਿਠਾਇਆ ਹੈ।
ਜਿਸਾ ਵਿਖਾ ਸੇ ਵੀ ਮਨ ਲਾਏ,
ਰਾਗ ਨੂੰ ਆਪਣੇ ਮਨ ਸਤਿਗੁਰਾਂ ਦੇ ਚਰਨਾਂ ਦੇ ਵਿਚ ਲਾ ਕਰਕੇ ਉਸ ਤਖਾਨ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ ਹੈ।
ਕਈ ਹੋਰ ਗੁਰਕੀਨ ਤਿਆਰੀ,
ਦਿਲ ਚੜਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਗੇ ਚੱਲਣ ਦੀ ਤਿਆਰੀ ਕਰ ਲਈ ਹੈ।
ਛੱਪਰੀ ਤੋਰ ਤਾਹੇ ਕੀ ਡਾਰੀ,
ਉਹ ਗਰੀਬੀ ਦੇ ਵਿਚ ਵਸਦਾ ਸੀ, ਗਰੀਬ ਸੀ, ਇੱਕ ਛੱਪਰੀ ਦੇ ਵਿਚ ਰਹਿੰਦਾ ਸੀ। ਆਉਣ ਲੱਗੇ ਗੁਰੂ ਨਾਨਕ ਰਾਤ ਨੂੰ ਮਹਾਰਾਜ ਦੀ ਉਹਨੇ ਸੇਵਾ ਕੀਤੀ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸਵੇਰੇ ਅੱਗੇ ਤੁਰਨ ਲੱਗੇ ਨੇ, ਤੇ ਮਹਾਰਾਜ ਨੇ ਉਹਦੀ ਉਹ ਛੱਪਰੀ ਸੀ ਜਿਹੜੀ ਤੋੜ ਦਿੱਤੀ ਹੈ।
ਜੇ ਮੱਚ ਦੀਨੋ ਸੋਵਨ ਹੇਤੂ,
ਜਿਹੜਾ ਮੰਜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੌਣ ਦੇ ਵਾਸਤੇ, ਬਿਰਾਜਮਾਨ ਹੋਣ ਦੇ ਵਾਸਤੇ ਦਿੱਤਾ ਸੀ,
ਉਹ ਤੋਰੇ ਬੇਦੀ ਕੋਲ ਕੇਤੂ,
ਬੇਦੀ ਕੋਲ ਦੇ ਧੁਜਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਮੰਜਾ ਵੀ ਤੋੜ ਦਿੱਤਾ ਹੈ।
ਮ੍ਰਿਤਕਾ ਕੇ ਬਾਸਨ ਥੇ ਜੋ,
ਮਿੱਟੀ ਦੇ ਭਾਂਡਿਆਂ ਦੇ ਵਿਚ ਉਹਨੇ ਭੋਜਨ ਛਕਾਇਆ ਸੀ, ਉਹ ਸਨ ਜਿਹੜੇ ਮਿੱਟੀ ਦੇ ਭਾਂਡੇ। ਮਹਾਰਾਜ ਨੇ ਉਹ ਭਾਂਡੇ ਵੀ ਉਹਦੇ ਤੋੜ ਦਿੱਤੇ ਹਨ।
ਇਸ ਪ੍ਰਕਾਰ ਕਰ ਸਦਨ ਉਜਾਰਾ,
ਇਸ ਤਰੀਕੇ ਨਾਲ ਮਹਾਰਾਜ ਨੇ ਉਹਦਾ ਸਾਰਾ ਘਰ ਹੀ ਉਜਾੜ ਦਿੱਤਾ ਹੈ।
ਗਮਨ ਹੇਤ ਸ੍ਰੀ ਗੁਰ ਹੇ ਪਿਆਰਾ,
ਉਹਦੀ ਛੱਪਰੀ ਤੋੜ ਕੇ, ਝੌਂਪੜੀ ਤੋੜ ਕੇ, ਉਹਦੇ ਭਾਂਡੇ ਭੰਨ ਕੇ, ਉਹਦਾ ਮੰਜਾ ਤੋੜ ਕੇ ਮਹਾਰਾਜ ਅੱਗੇ ਚੱਲਣ ਦੀ ਤਿਆਰੀ ਕੀਤੀ ਹੈ।
ਉਹ ਤਿਖਾਣ ਮਨ ਸਥਿਰ ਕਰਕੇ,
ਉਹ ਜਿਹੜਾ ਤਰਖਾਣ ਸੀ ਗੁਰੂ ਪਿਆਰੇ, ਉਹ ਮਨ ਦੇ ਵਿਚ ਡੋਲਿਆ ਨੀ, ਆਪਣੇ ਮਨ ਨੂੰ ਟਿਕਾ ਕੇ ਰੱਖਿਆ ਮਹਾਰਾਜ ਦੇ ਚਰਨਾਂ ਦੇ ਵਿਚ।
ਗਮਨੋ ਸੰਗਮ ਵਿਦਾ ਵਿਚਾਰ ਕਰ,
ਇਸ ਤਰੀਕੇ ਦੇ ਨਾਲ ਮਹਾਰਾਜ ਦੇ ਨਾਲ ਹੀ ਤੁਰ ਪਿਆ ਹੈ ਵਿਦਾ ਕਰਨ ਦੇ ਵਾਸਤੇ।
ਨਿਕਸ ਬਹਿਰ ਓਲੂ ਮਰਦਾਨਾ,
ਜਦੋਂ ਮਹਾਰਾਜ ਨੂੰ ਉਹਨੇ ਵਿਦਾ ਕਰ ਦਿੱਤਾ, ਮਹਾਰਾਜ ਥੋੜੀ ਦੂਰ ਚਲੇ ਗਏ ਉਹਦੇ ਘਰ ਤੋਂ, ਉਸ ਵਕਤ ਭਾਈ ਮਰਦਾਨਾ ਕਹਿਣ ਲੱਗਾ ਹੈ,
ਮੁਝੇ ਬਤਾਵਹੁ ਕਿਰਪਾ ਨਿਧਾਨਾ,
ਇਹ ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪ ਜੀ ਮੈਨੂੰ ਦੱਸੋ,
ਰਹਿਣ ਰਹਿਣ ਕੇ ਹਿੱਤ ਇਸ ਗ੍ਰਾਮੋ,
ਮਹਾਰਾਜ ਇਸ ਨਗਰ ਦੇ ਵਿਚ ਰਾਤ ਰਹਿਣ ਦੇ ਵਾਸਤੇ,
ਕਿਨੂੰ ਤੀਨੋ ਵਿਸਰਾਮ,
ਆਪਾਂ ਨੂੰ ਕਿਸੇ ਨੇ ਵਿਸਰਾਮ ਕਰਨ ਦੇ ਵਾਸਤੇ ਜਗ੍ਹਾ ਨਹੀਂ ਦਿੱਤੀ ਹੈ।
ਦੋਹਰਾ ਇਹ ਜੋ ਦੀਨ ਤਿਖਾਣ ਹੈ,
ਇਹ ਜਿਹੜਾ ਤਰਖਾਣ ਇਨਸਾਨ ਸੀ, ਇਹਨੇ ਆਪਾਂ ਨੂੰ ਰਹਿਣ ਦੇ ਵਾਸਤੇ ਆਪਣੇ ਘਰ ਦੇ ਵਿੱਚ ਜਗ੍ਹਾ ਦਿੱਤੀ ਹੈ।
ਜਿਹਨੂੰ ਹਮਕੋ ਥਾਂ,
ਇਸ ਤਰੀਕੇ ਨਾਲ ਆਪਾਂ ਨੂੰ ਥਾਂ ਦਿੱਤੀ ਹੈ।
ਰਹਿਣ ਦਿਖਾ, ਸੇਵਾ ਕਰੀ,
ਰਾਤ ਨੂੰ ਬਹੁਤੀ ਇਹਨੇ ਆਪਣੀ ਸੇਵਾ ਕੀਤੀ ਹੈ।
ਪ੍ਰੀਤ ਹਿਰਦੇ ਅਧਕਾਰ,
ਹਿਰਦੇ ਦੇ ਵਿੱਚ ਬਹੁਤੀ ਪ੍ਰੀਤੀ ਹੈ ਪਰਮੇਸ਼ਰ ਦੇ ਨਾਮ ਦੇ ਨਾਲ।
ਟੋਪੀ ਬਹਰੋ ਆਯੋ ਕਰਨ ਵਿਦਾ,
ਫਿਰ ਸਾਨੂੰ ਵਿਦਾ ਕਰਨ ਦੇ ਵਾਸਤੇ ਵੀ ਬਾਹਰ ਤੱਕ ਆਇਆ ਹੈ।
ਸਬਦ ਕਿੰਨੀ ਐਨ ਭਲੇ ਆਏ,
ਸਾਰੇ ਤਰੀਕੇ ਨਾਲ ਇਹਨੇ ਪੜਿਆਈ ਚੰਗਾ ਕੀਤਾ ਹੈ।
ਤੁਮਨੇ ਛਪਰੀ ਇਸ ਕੀ ਤੋਰੀ,
ਆਪ ਜੀ ਨੇ ਇਸਦੀ ਛਪੜੀ ਜਿੱਥੇ ਵਿਚਾਰਾ ਰਹਿੰਦਾ ਸੀ ਗਰੀਬ, ਇਹ ਆਪ ਜੀ ਨੇ ਇਹਦੀ ਝੌਂਪੜੀ ਤੋੜ ਦਿੱਤੀ ਹੈ।
ਪਰ ਕੀ ਔਰ ਸਮਗਰੀ ਥੋਰੀ,
ਹੋਰ ਵੀ ਜਿਹੜਾ ਘਰ ਦੇ ਵਿੱਚ ਸਾਜੋ ਸਮਾਨ ਪਿਆ ਹੋਇਆ ਸੀ ਉਹ ਵੀ ਆਪ ਜੀ ਨੇ ਤੋੜ ਦਿੱਤਾ ਹੈ।
ਕਿਉਂ ਤੁਮਰੀ ਮਨ ਮੈਂ ਰਿਸ ਆਈ,
ਮਹਾਰਾਜ ਇਸ ਨੇ ਤਾਂ ਆਪਣੀ ਸੇਵਾ ਕੀਤੀ ਹੈ, ਆਪ ਜੀ ਦੇ ਮਨ ਦੇ ਵਿੱਚ ਕਿਉਂ ਗੁੱਸਾ ਆਇਆ ਹੈ?
ਇਸ ਕੇ ਸਿਰ ਪਰ ਆਸ ਗੁਜ਼ਰਾਈ,
ਮਹਾਰਾਜ ਉਹਦੇ ਸਿਰ ਦੇ ਉੱਪਰ ਆਪ ਜੀ ਨੇ ਐਸੀ ਗੁਜ਼ਾਰ ਦਿੱਤੀ ਹੈ।
ਗੁਰੂ ਕਹੇ ਇਨ ਸੇਵ ਜੋ ਕੀਨੰ,
ਭਾਈ ਮਰਦਾਨੇ ਦੇ ਕੋਲੋਂ ਸੁਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਇਹ ਤਰਖਾਨ ਨੇ ਜਿਹੜੀ ਸੇਵਾ ਕੀਤੀ ਹੈ,
ਕਈ ਪ੍ਰਵਾਨ ਲਿਹੋ ਮਨ ਚੀਨ,
ਮਰਦਾਨਿਆ ਮਨ ਦੇ ਵਿੱਚ ਜਾਣ ਲੈਣਾ ਕਰ, ਉਹ ਸੇਵਾ ਇਹਦੀ ਪ੍ਰਵਾਨ ਹੋ ਗਈ ਹੈ।
ਅਸਕਾ ਮੋਰੂ ਸਦਨ ਤਿਖਾਨ,
ਇਸ ਤਰੀਕੇ ਨਾਲ ਤਰਖਾਨ ਸੀ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਰਕੇ ਵਾਪਸ ਮੋੜ ਦਿੱਤਾ ਸੀ।
ਇਹ ਅੱਗੇ ਕੋ ਆਪ ਪਿਆਨ,
ਆਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਚੱਲ ਪਏ ਹਨ।
ਦੇਖੇ ਸਦਨ ਜਾਏ ਤਿੰਨ ਜਾਵੇ,
ਉਹ ਤਰਖਾਨ ਮਹਾਰਾਜ ਨੂੰ ਥੋੜੀ ਦਾ ਬਾਹਰ ਜਾ ਕਰਕੇ ਜਦੋਂ ਵਿਦਾ ਕਰਕੇ ਵਾਪਸ ਮੁੜਿਆ ਹੈ।
ਮੰਦਰ ਸੁੰਦਰ ਬਣੇ ਸੋ ਤਾਵੇ,
ਗੁਰੂ ਪਿਆਰੇ ਉਹਦਾ ਘਰ ਸੀ ਨਾ, ਉਹਦੀ ਝੌਂਪੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੋੜੀ ਸੀ, ਉੱਥੇ ਗੁਰੂ ਪਰ ਬੜੇ ਸੋਹਣੇ ਮਹਿਲ ਉਸਰ ਗਏ ਹਨ।
ਜਿਨ ਮੈਂ ਬਸ ਨੂੰ ਧਨ ਕੇ ਪੂਰੇ,
ਜਿਨ੍ਹਾਂ ਦੇ ਵਿੱਚ ਜਿਹੜੇ ਬਸਤਰ ਉਹਨਾਂ ਦੇ ਭਾਂਡੇ ਮਹਾਰਾਜ ਨੇ ਤੋੜੇ ਸਨ, ਉਹ ਭਾਂਡੇ ਸੋਨੇ ਚਾਂਦੀ ਦੇ ਬਣ ਗਏ ਅਤੇ ਉਹ ਭਾਂਡਿਆਂ ਦੇ ਵਿੱਚ ਧਨ ਲੱਭਾ ਲੱਭ ਭਰ ਗਿਆ, ਮਾਇਆ ਦੇ ਨਾਲ ਭਰ ਗਏ ਹਨ।
ਅਰੇ ਬਸਤਰ ਨਾਨਾ ਬਿਧਰੂਰ,
ਘਰ ਦੇ ਮਹਿਲ ਦੇ ਵਿੱਚ ਬੜੇ ਸੁੰਦਰ ਬਸਤਰ ਧਰੇ ਹੋਏ ਹਨ।
ਦੇਖ ਪਦਾਰਥ ਮਨ ਬਿਸਮਾਨੇ,
ਇਸ ਤਰੀਕੇ ਨਾਲ ਸਾਰੇ ਪਦਾਰਥ ਮਹਾਰਾਜ ਨੇ ਉਹਨੂੰ ਦੇ ਦਿੱਤੇ ਨੇ। ਵੇਖ ਕਰਕੇ ਆਪਣੇ ਮਹਿਲ ਨੂੰ, ਬਸਤਰਾਂ ਨੂੰ, ਇਸ ਤਰੀਕੇ ਨਾਲ ਸੁਣ ਕੇ ਧਨ ਪਦਾਰਥ ਨੂੰ ਵੇਖ ਕਰਕੇ ਮਨ ਵਿੱਚ ਬੜਾ ਹੈਰਾਨ ਹੋਇਆ ਤਰਖਾਨ।
ਇੱਕ ਓੰਕਾਰ ਹੋ ਤੋ ਪਹਿਚਾਨਿਓ,
ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਵਿੱਚ ਇਸਨੇ ਸੋਚ ਲੈਣਾ ਕੀਤਾ ਕਿ ਇਹ ਤਾਂ ਇੱਕ ਓੰਕਾਰ ਜੋ ਪਰਮੇਸ਼ਰ ਉਹਦਾ ਹੀ ਸਰੂਪ ਨੇ, ਮਨ ਦੇ ਵਿੱਚ ਇਸਨੇ ਪਛਾਣ ਲੈਣਾ ਕੀਤਾ ਮਹਾਰਾਜ ਨੂੰ।
ਤੁਰਠਾ ਚਾਰ ਪਦਾਰਥ ਪਾਇਓ,
ਇਸ ਤਰੀਕੇ ਨਾਲ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ, ਇਹ ਚਾਰੇ ਪਦਾਰਥ ਪ੍ਰਾਪਤ ਕਰਕੇ
ਪਇਓ ਨਿਹਾਲ ਤਰਖਾਣ ਸੋ,
ਉਹ ਜਿਹੜਾ ਤਰਖਾਣ ਸੀ ਗੁਰੂ ਪਿਆਰੇ ਨਿਹਾਲ ਹੋ ਗਿਆ ਹੈ।
ਰਹੂ ਹਿਰਦੇ ਪਛਤਾਏ,
ਪਰ ਆਪਣੇ ਹਿਰਦੇ ਦੇ ਵਿੱਚ ਪਛਤਾ ਵੀ ਰਿਹਾ ਹੈ।
ਕਿਉਂ ਨਾ ਭੇਦ ਪਛਾਣ,
ਕਹਿੰਦਾ ਮੈਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭੇਦ ਨੂੰ ਪਛਾਣ ਨਹੀਂ ਸਕਿਆ ਹਾਂ।
ਕਿਉਂਕਿ ਆਗਿਆ ਕੀਨ ਗੁਰੂ ਪੁੰਨ ਗਵਨ,
ਫਿਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੋਂ ਅੱਗੇ ਚਲੇ ਗਏ ਹਨ।
ਜੇ ਕੋ ਸਿਮਰੈ ਚੌਦਾਂ ਭਵਨ,
ਜੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ 14 ਹੀ ਲੋਕ ਮਹਾਰਾਜ ਦੇ ਨਾਮ ਦਾ ਸਿਮਰਨ ਕਰਦੇ ਹਨ।
ਦੇਸ ਭੂਟਾਂਤ ਹੋ ਤੋ ਜੇ ਥਾਂ,
ਜਿਸ ਥਾਂ ਤੇ ਭੂਟਾਨ ਦੇਸ਼ ਹੈ,
ਤਾਂ ਜਾਈ ਪਹੁੰਚੇ ਜਗ ਸਾਈਂ,
ਸੰਸਾਰ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਪਹੁੰਚ ਗਏ ਹਨ।
ਨਗਰ ਨਿਰਪਤ ਕੇ ਗਏ ਸਮੀਪਾ,
ਉਸ ਦੇਸ਼ ਭੂਟਾਨ ਦਾ ਦੇਸ਼ ਦਾ ਜਿਹੜਾ ਰਾਜਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਪਾਸ ਗਏ ਹਨ।
ਬਿਟਪ ਦੇਖ ਬੇਦੀ ਕੁਲ ਦੀਪਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਨਗਰ ਦੇ ਰਾਜੇ ਦੇ ਨਗਰ ਦੇ ਪਾਸ ਜਾ ਕਰਕੇ ਇੱਕ ਸੋਹਣਾ ਦਰਖਤ ਵੇਖ ਕੇ ਥੱਲੇ ਬੈਠ ਗਏ ਨੇ।
ਬੈਠੇ ਤੇ ਛਾਇਆ ਰਮਣੀਕਾ,
ਬੜੀ ਸੁੰਦਰ ਠੰਡੀ ਛਾਂ ਵੇਖ ਕੇ ਮਹਾਰਾਜ ਦਰਖਤ ਥੱਲੇ ਬੈਠ ਗਏ ਨੇ।
ਜਿਨਕੇ ਦਰਸ ਕੱਟੇ ਦੁੱਖ ਜੀ ਕਾ,
ਜਿਨ੍ਹਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ ਹਿਰਦੇ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ।
ਦੇਖੋ ਨਿਰਪਤ ਹੋ ਤੋ ਬੜ ਕਾਮੀ,
ਉਸ ਦੇਸ਼ ਦਾ ਗੁਰੂ ਪਿਆਰੋ ਭੂਟਾਨ ਦੇਸ਼ ਦਾ ਜਿਹੜਾ ਰਾਜਾ ਸੀ ਉਹ ਬੜਾ ਵੱਡਾ ਕਾਮੀ ਸੀ, ਵਿਸ਼ਵਕਾਰ ਭੋਗਦਾ ਸੀ,
ਸਦਾ ਰਹਿਤ ਪਰਤਰਿਆਂ ਨੂੰ ਗਾਮੀ,
ਪਰਾਈਆਂ ਇਸਤਰੀਆਂ ਦੇ ਨਾਲ ਉਹ ਮਾੜੇ ਕਰਮ ਕਰਦਾ ਸੀ ਉਸ ਦੇਸ਼ ਦਾ ਰਾਜਾ।
ਇਹ ਪੁਰ ਵਿਆਹ ਕਰਾਵੇ ਜੋ,
ਉਸ ਨਗਰ ਦੇ ਉਸ ਦੇਸ਼ ਦੇ ਵਿੱਚ ਕਿਸੇ ਵੀ ਮਨੁੱਖ ਦਾ ਨਵਾਂ ਵਿਆਹ ਹੁੰਦਾ,
ਤਰਨਿਆਨ ਤਰਨੀ ਸੋ,
ਉਹ ਘਰ ਦੇ ਵਿੱਚ ਆਪਣੇ ਇਸਤਰੀ ਲੈ ਆਉਂਦਾ।
ਪੂਰਵ ਪੂਵਤ ਪਾਸ ਪਠਾਵ,
ਪਹਿਲਾਂ ਜੇ ਕਿਸੇ ਵੀ ਬੰਦੇ ਦਾ ਵਿਆਹ ਹੁੰਦਾ ਆਪਣੀ ਘਰਵਾਲੀ ਨੂੰ ਰਾਜੇ ਦੇ ਪਾਸ ਭੇਜਦਾ।
ਬਲਕਿ 300 ਕੇਲ ਕਮਾਵ,
ਰਾਜਾ ਇਸ ਤਰੀਕੇ ਨਾਲ ਮਾੜੇ ਕਰਮ ਕਰਦਾ ਹੈ।
ਬੌਰਸ ਆਪਣੇ ਘਰ ਮੈਂ ਲਿਆਵੇ,
ਫਿਰ ਕੋਈ ਮਨੁੱਖ ਆਪਣੇ ਘਰ ਦੇ ਵਿੱਚ ਆਪਣੇ ਘਰ ਵਾਲੀ ਨੂੰ ਲਿਆਉਂਦਾ ਹੈ।
ਕਰੇ ਸੋ ਇਉਂ ਨਿਰਪਤੀ ਡਰ ਪਾਵੇ,
ਇਸ ਤਰ੍ਹਾਂ ਲੋਕੀ ਕਰਦੇ ਨੇ, ਰਾਜੇ ਦੇ ਕੋਲੋਂ ਡਰਦੇ ਹਨ।
ਕੁਛ ਮਤ ਦੇਣ ਕੇ ਹਿੱਤਾ
ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਓਹਨੂੰ ਸ੍ਰੇਸ਼ਟ ਮਤ ਦੇਣ ਦੇ ਵਾਸਤੇ ਓਹਨੂੰ ਸਿੱਧੇ ਰਸਤੇ ਪਾਉਣ ਵਾਸਤੇ
ਬੈਠ ਗਏ ਬੇਦੀ ਕੋਲ ਕੀਤਾ
ਬੇਦੀ ਕੋਲ ਦੇ ਤੁਝਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਬਹਿ ਗਏ ਹਨ
ਬਹਿਰ ਨਗਰ ਤੇ ਨਰ ਜੇ ਆਏ
ਮਨੁੱਖ ਜਿਹੜੇ ਆਉਂਦੇ ਹਨ ਨਗਰ ਦੇ ਵਿਚੋਂ
ਸ੍ਰੀ ਚਰਨ ਪਰ ਸੀਸ ਝੁਕਾਏ
ਉਹ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦੇ ਹਨ ਸਿਰ ਝੁਕਾ ਕਰਕੇ
ਸਤਿਗੁਰ ਦੀ ਉੱਤਮ ਉਪਦੇਸ਼
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਸ੍ਰੇਸ਼ਟ ਉਪਦੇਸ਼ ਦਿੰਦੇ ਹਨ
ਪ੍ਰਭੂ ਨਾਮ ਨਿਤ ਸ੍ਰੀ ਜਗਤੀ
ਸਾਹਿਬ ਕਹਿੰਦੇ ਸ੍ਰੀ ਉਹ ਪਰਮੇਸ਼ਰ ਹੈ ਜਿਹੜਾ ਉਹਦਾ ਨਾਮ ਦਾ ਸਿਮਰਨ ਕਰਿਆ ਕਰੋ
ਸੁਣ ਕਰ ਮਿਰਦਲ ਬਚਨ ਨਰ ਸਭ ਹੀ
ਤਰੀਕੇ ਨਾਲ ਸਾਰੇ ਮਨੁੱਖ ਸਤਿਗੁਰਾਂ ਦੇ ਕੋਮਲ ਬਚਨ ਸੁਣ ਕਰਕੇ
ਵਸਤਰ ਹਾਰ ਲਿਆਵੇ ਤਵੀ
ਹੋਰ ਸਾਰੇ ਵਸਤਰ ਛਕਣ ਵਾਸਤੇ ਭੋਜਨ ਲਿਆਉਂਦੇ ਨੇ ਘਰਾਂ ਦੇ ਵਿਚੋਂ
ਸਤਿਗੁਰ ਕਿਸੇ ਲੈ ਨਾ ਰਾਈ
ਮਹਾਰਾਜ ਕਿਸੇ ਦੇ ਪਾਸੋਂ ਇੱਕ ਰਾਈ ਜਿੰਨੀ ਵੀ ਚੀਜ਼ ਨਹੀਂ ਲੈਂਦੇ ਹਨ
ਸਰਬ ਵਸਤ ਮੂਹਰੇ ਭਰਿਆਈ
ਪੱਲੋ ਜੋਰੀ ਮਹਾਰਾਜ ਸਾਰੀਆਂ ਵਸਤੂਆਂ ਨਾਲ ਮਨੁੱਖਾਂ ਨੂੰ ਵਾਪਸ ਮੋੜ ਦਿੰਦੇ ਨੇ
ਇਸ ਦਿਵਸ ਬਤੀਤੇ ਪੈਸੇ
ਇਸ ਤਰੀਕੇ ਨਾਲ ਕਈ ਦਿਨ ਇਸੇ ਤਰ੍ਹਾਂ ਹੀ ਬਤੀਤ ਹੋ ਗਏ ਮਹਾਰਾਜ ਉੱਥੇ ਬੈਠੇ ਹਨ
ਕੀਰਤ ਪਸਰੀਪੁਰ ਮੈਂ ਐਸੇ
ਉਸ ਨਗਰ ਦੇ ਵਿਚ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਬਹੁਤ ਭਾਰੀ ਜਸ ਫੈਲ ਗਿਆ ਹੈ
ਮਹਾਂਪੁਰਖ ਪੂਰਨ ਹੈ ਸੰਤਾ
ਲੋਕੀ ਕਹਿੰਦੇ ਕੋਈ ਸਾਡੇ ਪਿੰਡ ਦੇ ਵਿਚ ਮਹਾਂਪੁਰਖ ਆਏ ਨੇ ਪੂਰਨ ਸੰਤ ਆਏ ਹਨ
ਅਪਰਨਾ ਜਾਣੇ ਤਿੰਨ ਭਗਵੰਤਾ
ਉਹ ਪਰਮੇਸ਼ਰ ਤੋਂ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਹਨ
ਕਾਮ ਨਾ ਕ੍ਰੋਧ ਨਾ ਲੋਭ ਨਾ ਰਾਈ
ਜਿਨ੍ਹਾਂ ਦੇ ਹਿਰਦੇ ਦੇ ਵਿਚ ਰਾਈ ਜਿਨ੍ਹਾਂ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹੈ
ਬੇਪਰਵਾਹ ਗਿਰਾਂ ਸੁਖਦਾਈ
ਬੇਪਰਵਾਹ ਹੈ ਜਿਨ੍ਹਾਂ ਦੀ ਬਾਣੀ ਬੜੀ ਸੁਖ ਦੇਣ ਵਾਲੀ ਹੈ
ਪੂਵਤ ਨਿਕਟ ਜਾਏ ਜਸ ਵਰਨ
ਇਸ ਤਰ੍ਹਾਂ ਇਹ ਜਿਹੜਾ ਜਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰਾਜੇ ਦੇ ਪਾਸ ਜਾ ਕਰਕੇ ਲੋਕਾਂ ਨੇ ਉਚਾਰਨ ਕੀਤਾ ਹੈ
ਬਹਿਰ ਸੰਤ ਇੱਕ ਸ਼ੁਭ ਆਚਰਨ
ਰਾਜੇ ਨੂੰ ਲੋਕ ਜਾ ਕੇ ਕਹਿੰਦੇ ਨੇ ਇੱਕ ਸ੍ਰੇਸ਼ਟ ਆਚਾਰਾਂ ਵਾਲਾ ਕਰਤਬਾਂ ਵਾਲਾ ਸੰਤ ਆਪਣੇ ਨਗਰ ਚ ਬਾਹਰ ਆ ਕੇ ਬੈਠਾ ਹੋਇਆ ਹੈ
ਦਰਸ਼ਨ ਕਰੋ ਆਪ ਚੱਲ ਤਾਂ
ਆਪ ਉੱਥੇ ਜਾ ਕਰਕੇ ਉਹ ਸੰਤ ਮਹਾਂਪੁਰਸ਼ ਦੇ ਜਾ ਕੇ ਦਰਸ਼ਨ ਕਰ ਲਵੋ
ਸੁਣਤ ਬਚਨ ਕਲਮਲ ਮਿਟ ਜਾਹੀ
ਜਿਨ੍ਹਾਂ ਦੇ ਬਚਨ ਸੁਣ ਕਰਕੇ ਜਿਹੜੇ ਕੀਤੇ ਹੋਏ ਪਾਪ ਨੇ ਸਾਰੇ ਖਤਮ ਹੋ ਜਾਂਦੇ ਨੇ
ਨਰਨ ਪ੍ਰਭੂ ਦਿਓ ਨਰਪਤ ਆਇਓ
ਇਸ ਤਰੀਕੇ ਨਾਲ ਮਨੁੱਖਾਂ ਦਾ ਪ੍ਰੇਰਿਆ ਹੋਇਆ ਉਸ ਦੇਸ਼ ਦਾ ਜਿਹੜਾ ਰਾਜਾ ਸੀ ਚੱਲ ਕਰਕੇ ਮਹਾਰਾਜ ਪਾਸ ਆਇਆ ਹੈ
ਵਸਤਰ ਹਾਰ ਉਪਾਇਨ ਲਿਆਇਓ
ਸਤਿਗੁਰਾਂ ਦੇ ਛਕਣ ਵਾਸਤੇ ਭੋਜਨ ਅਤੇ ਵਸਤਰ ਲਿਆਇਆ ਭੇਟਾ ਵਾਸਤੇ
ਆਨ ਚਰਨ ਪਰ ਬੰਦਨ ਕਰਕੇ
ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ
ਪਰੀ ਦਿਨੇ ਬਚ ਦੀਨ ਉਚਾਰ ਕੇ
ਬਹੁਤ ਨਿਮਰਤਾ ਦੇ ਵਿਚ ਆ ਕਰਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਨਮਸਕਾਰ ਕੀਤੀ
ਕਰੋ ਉਪਾਇਨ ਅੰਗੀਕਾਰ
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜੋ ਮੈਂ ਭੇਟਾਵਾਂ ਆਪ ਜੀ ਨੂੰ ਅਰਪਣ ਕਰਨ ਵਾਸਤੇ ਲਿਆਇਆ ਹਾਂ ਅੰਗੀਕਾਰ ਕਰੋ
ਰੁਸਤੋਂ ਖਾਵੂ
ਮਹਾਰਾਜ ਰੁਚੀ ਦੇ ਨਾਲ ਇਹ ਸੁੰਦਰ ਭੋਜਨ ਤਿਆਰ ਕਰਵਾਇਆ ਆਪ ਜੀ ਛਕਣਾ ਕਰੋ
ਸੁੰਦਰ ਪਹਿਰੋ ਚੀਰ ਸਰੀਰਾ
ਸਰੀਰ ਦੇ ਉੱਪਰ ਸੁੰਦਰ ਵਸਤਰ ਪੈਰ ਪਾਉਣਾ ਕਰੋ ਆਪ ਜੀ
ਸੰਤ ਰੂਪ ਤੁਮ ਗੁਣੀ ਗਹੀਰਾ
ਆਪ ਜੀ ਸੰਤ ਸਰੂਪ ਹੋ ਗੁਣਾਂ ਦੇ ਖਜ਼ਾਨੇ ਹੋ
ਦੋਹਰਾ ਗੁਰ ਕਹਿ ਹਮਰੀ ਕਾਜ ਨੇ
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਰਾਜੇ ਨੂੰ ਕਹਿਣ ਲੱਗੇ ਸਾਡੇ ਇਹ ਜਿਹੜੇ ਤੇਰੇ ਲਿਆਂਦੇ ਹੋਏ ਵਸਤਰ ਤੇਰਾ ਭੋਜਨ ਕਿਸੇ ਕੰਮ ਨਹੀਂ ਹੈ
ਇਹੋ ਗਰੀਬਾਂ ਨੂੰ ਜਾਏ
ਜਾ ਕਰਕੇ ਗਰੀਬਾਂ ਨੂੰ ਵੰਡ ਦੇਣਾ ਕਰ
ਤ੍ਰਿਪਤ ਸਰਬ ਵਸਤੂਨ ਸੋਂ
ਮਾਰੇ ਕਹਿੰਦੇ ਅਸੀਂ ਸਾਰੀਆਂ ਵਸਤੂਆਂ ਦੇ ਵੱਲੋਂ ਰੱਜੇ ਹੋਏ ਆ ਸਾਡੇ ਹਿਰਦੇ ਵਿੱਚ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਹੈ
ਅਮਰੂ ਚਾਹੇ ਨਾ ਕਾਏ
ਨਾ ਹੀ ਸਾਡੇ ਮਨ ਦੇ ਵਿੱਚ ਕੋਈ ਇੱਛਾ ਹੈ
ਟੋਪੀ ਸ਼ਰਧਾ ਔਰ ਧਰ ਜੋੜੇ ਹੱਥ
ਦੇ ਵਿਚ ਰਾਜੇ ਨੇ ਸ਼ਰਧਾ ਧਾਰ ਕਰਕੇ ਦੋਵੇਂ ਹੱਥ ਜੋੜੇ ਨੇ
ਬੋਲੂ ਬਚਨ ਬੋਹਰ ਨਰ ਨਾਤਾ
ਉਹ ਰਾਜਾ ਸੀ ਜਿਹੜਾ ਕਹਿਣ ਲੱਗਾ ਹੈ
ਸੰਤ ਤੁਮੇ ਪ੍ਰਵਾਹੇ ਨਾ ਕੋਈ
ਲਗਾ ਮਹਾਰਾਜ ਆਪ ਜੀ ਸੰਤ ਹੋ ਆਪ ਜੀ ਨੂੰ ਕਿਸੇ ਚੀਜ਼ ਦੀ ਨਾ ਕਿਸੇ ਮਨੁੱਖ ਦੀ ਪ੍ਰਵਾਹ ਹੈ
ਮੇਰੂ ਇਸ ਵਿਚ ਭਲਾ ਨਾ ਹੋਵੇ
ਪਰ ਮੈਂ ਤਾਂ ਆਪਣਾ ਭਲਾ ਕਰਨ ਦੇ ਵਾਸਤੇ ਵਸਤੂਆਂ ਲਿਆਇਆ ਹਾਂ ਮੇਰਾ ਮਹਾਰਾਜ ਇਸ ਤਰ੍ਹਾਂ ਭਲਾ ਨਹੀਂ ਹੋਵੇਗਾ
ਸੰਤ ਸਦੀਵ ਸਰਬ ਉਪਕਾਰੇ
ਹਮੇਸ਼ਾ ਹੀ ਸਾਰਿਆਂ ਉੱਪਰ ਪਰ ਉਪਕਾਰ ਕਰਦੇ ਸਾਰਿਆਂ ਦਾ ਭਲਾ ਕਰਦੇ ਹਨ
ਕਰੋ ਭਲਾ ਲਿਓ ਭੇਟ ਹਮਾਰੀ
ਸਾਡੀ ਇਹ ਭੇਟਾ ਗਰੀਬ ਨਿਵਾਜ ਆਪ ਜੀ ਪ੍ਰਵਾਨ ਕਰੋ ਸਾਡਾ ਭਲਾ ਕਰੋ ਆਪ ਜੀ
ਬਰਾਬਰ ਸ਼ਰਨ ਭਰੂ
ਮੈਂ ਆ ਕਰਕੇ ਆਪ ਜੀ ਦੀ ਸ਼ਰਨ ਵਿਚ ਪਿਆ ਹਾਂ
ਸੁਣੀ ਸਰੋਣ ਮੈਂ ਅਦਕ ਵਡਾਈ
ਆਪ ਜੀ ਦੀ ਮੈਂ ਬਹੁਤੀ ਵਡਿਆਈ ਕੰਨਾਂ ਦੇ ਨਾਲ ਸੁਣੀ ਹੈ
ਕਿਰਪਾ ਧਾਰ ਗੁਰ ਕਹਿਓ ਬਹੋਰੇ
ਸਤਿਗੁਰਾਂ ਨੇ ਕਿਰਪਾ ਧਾਰ ਕਰਕੇ ਰਾਜੇ ਨੂੰ ਕਹਿਣਾ ਕੀਤਾ
ਕਰਨ ਭਲਾ ਨਿਜ ਚਾਹੇ ਜੇ ਤੋਰੇ
ਬਨਵਾਰ ਸੱਚੇ ਪਾਤਸ਼ਾਹ ਜੀ ਰਾਜੇ ਨੂੰ ਕਹਿਣ ਲੱਗੇ ਜੇ ਤੂੰ ਆਪਣਾ ਭਲਾ ਕਰਨਾ ਚਾਹੁੰਦਾ ਹੈ
ਤਾਜ ਵਿਵਚਾਰ ਜੋ ਪਾਪ ਕਮਾਵ
ਜੋ ਤੂੰ ਨਗਰ ਦੇ ਵਿਚ ਮਾੜਾ ਕੰਮ ਕਰਦਾ ਵਿਵਚਾਰ ਕਰਦਾ ਇਹ ਪਾਪ ਕਰਨਾ ਛੱਡ ਦੇ
ਨਿਤ ਪਰ ਤਰੈਨ ਤੂੰ ਕੇਲ ਰਚਾਵ
ਜਿਹੜਾ ਪੁਰਾਈਆਂ ਇਸਤਰੀਆਂ ਦੇ ਨਾਲ ਤੂੰ ਵਿਵਚਾਰ ਕਰਦਾ ਰਾਜਨ ਇਹ ਛੱਡ ਦੇਣਾ ਕਰ
ਜੇ ਤੂੰ ਤਜੈ ਮਾਨ ਬਚ ਹਮਰਾ,
ਜੇ ਤੂੰ ਸਾਡਾ ਬਚਨ ਮਨ ਕਰਕੇ ਇਹ ਪਾਪ ਕਰਨਾ ਛੱਡ ਦੇਵੇਗਾ,
ਹਰ ਪ੍ਰਕਾਰ ਭਲਾ ਹੋਵੇ ਤੁਮਰਾ,
ਸਾਰੇ ਤਰੀਕਿਆਂ ਦੇ ਨਾਲ ਤੇਰਾ ਭਲਾ ਹੋ ਜਾਵੇਗਾ।
ਅਬਰ ਪਦਾਰਥ ਕੀ ਜੇ ਚਾਹੇ,
ਫੇਰ ਹੋਰ ਜੇ ਤੇਰੇ ਮਨ ਵਿਚ ਕਿਸੇ ਪਦਾਰਥ ਦੀ ਇੱਛਾ ਹੋਵੇਗੀ,
ਤੂੰ ਦਵਾਈ ਦੇ ਪ੍ਰਭ ਪਾਹੇ,
ਇਹ ਰਾਜਨ ਪਰਮੇਸ਼ਰ ਦੇ ਪਾਸੋਂ ਤੈਨੂੰ ਅਸੀਂ ਉਹ ਵੀ ਧਿਆਨ ਦਵਾ ਦਿਆਂਗੇ, ਇਹ ਕੰਮ ਛੱਡ ਦੇ ਤੇਰਾ ਭਲਾ ਵੀ ਹੋ ਜਾਏਗਾ। ਫਿਰ ਜਿਹੜੀ ਤੈਨੂੰ ਕੋਈ ਵਸਤੂ ਚਾਹੀਦੀ ਹੋਵੇਗੀ ਉਹ ਵੀ ਪਰਮੇਸ਼ਰ ਦੇ ਪਾਸੋਂ ਦਵਾ ਦਿਆਂਗੇ।
ਕਰ ਭੋਗ ਤੇ ਸ਼ਰਧ ਵਧਾਈ,
ਸੁਣ ਕਰਕੇ ਉਹ ਜਿਹੜਾ ਰਾਜਾ ਸੀ ਉਹਨੇ ਸਤਿਗੁਰਾਂ ਦੇ ਉੱਪਰ ਮਹਾਰਾਜ ਉੱਪਰ ਬਹੁਤ ਸ਼ਰਧਾ ਵਧਾਈ ਹੈ।
ਸਿੱਖ ਹੋਣ ਕੀ ਗਿਰਾ ਲਾਏ,
ਸਿੱਖ ਬਣਨ ਦੇ ਵਾਸਤੇ ਮਹਾਰਾਜ ਦੇ ਚਰਨਾਂ ਚ ਬੇਨਤੀ ਕਰਨ ਲੱਗਾ।
ਮਨ ਚੰਚਲ ਵਿਸ਼ਨ ਲਪਟਾਵਾ,
ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਕੀ ਕਰਾਂ, ਮੇਰਾ ਜਿਹੜਾ ਮਨ ਹੈ ਉਹ ਨਹੀਂ ਟਿਕਦਾ, ਮੇਰਾ ਮਨ ਬਹੁਤਾ ਚੰਚਲ ਹੈ, ਵਿਸ਼ਿਆਂ ਵਿਕਾਰਾਂ ਦੇ ਵਿਚ ਲੱਗਾ ਰਹਿੰਦਾ, ਭੋਗਾਂ ਨੂੰ ਭੋਗਦਾ ਹੈ।
ਰਸਤੇ ਕਬ ਨਹੀਂ ਤ੍ਰਿਪਤਾਵਾ,
ਇਸ ਤਰੀਕੇ ਨਾਲ ਮਾੜੇ ਕਰਮਾਂ ਨੂੰ ਕਰਕੇ ਇਸਤਰੀ ਰਸ ਤੋਂ ਕਦੀ ਵੀ ਮੇਰਾ ਮਨ ਤ੍ਰਿਪਤ ਨਹੀਂ ਹੋਇਆ, ਰੱਜਿਆ ਨਹੀਂ ਹੈ।
ਪਦ ਲਾਲ ਸੂ ਬਦੈ ਵਧੇਰੀ,
ਮੇਰੇ ਮਨ ਦੇ ਵਿਚ ਮਾੜੇ ਕਰਮ ਕਰਨ ਦੀ ਬਹੁਤ ਹੀ ਇੱਛਾ ਵੱਧਦੀ ਰਹਿੰਦੀ ਹੈ।
ਜੋ ਇੰਦਣ ਤੇ ਅਗਨ ਕਨੇਰੀ,
ਜਿਵੇਂ ਲੱਕੜਾਂ ਅੱਗ ਦੇ ਵਿਚ ਲੱਕੜਾਂ ਪਾਈ ਜਾਈਏ ਹੋਰ ਅੱਗ ਮੱਚੀ ਜਾਂਦੀ ਹੈ, ਇਸੇ ਤਰ੍ਹਾਂ ਜਿਵੇਂ ਜਿਵੇਂ ਮੈਂ ਵਿਸ਼ੇ ਵਿਕਾਰ ਵੱਧ ਭੋਗਦਾ ਹਾਂ ਉਵੇਂ ਉਵੇਂ ਮੇਰੇ ਮਨ ਦੇ ਵਿਚ ਵਾਸ਼ਨਾ ਹੋਰ ਜ਼ਿਆਦਾ ਵੱਧਦੀ ਜਾਂਦੀ ਹੈ।
ਉਪਦੇਸ਼ ਸੁਣਾਏ ਵਿਸਾਲਾ,
ਆਪ ਜੀ ਕਿਰਪਾ ਕਰਕੇ ਸਾਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਸੁਣਾਓ।
ਮਮ ਮਨ ਮੋਰੂ ਗੁਰੂ ਕਿਰਪਾਲਾ,
ਇਹ ਕਿਰਪਾਲੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਰਾ ਜਿਹੜਾ ਮਨ ਹੈ ਇਸ ਪਾਸੇ ਵੱਲੋਂ ਮੋੜ ਲਵੋ।
ਸੁਣ ਕੇ ਦੀਨ ਬੰਦ ਆਸ ਬਚਨਾ,
ਇਸ ਤਰ੍ਹਾਂ ਗਰੀਬਾਂ ਦੇ ਰਿਸ਼ਤੇਦਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਸੁਣੇ ਜਦੋਂ ਰਾਜੇ ਦੇ, ਇਸ ਪ੍ਰਕਾਰ ਦੇ
ਬੋਲੇ ਤੀਏ ਵਿਰਾਗ ਕੀ ਰਚਨਾ,
ਵਿਸ਼ਿਆਂ ਵਿਕਾਰਾਂ ਦੇ ਵੱਲੋਂ ਵਿਰਾਗ ਦਵਾਉਣ ਦੇ ਵਾਸਤੇ ਮਹਾਰਾਜ ਨੇ ਬੜੇ ਸੁੰਦਰ ਬਚਨ ਕੀਤੇ ਹਨ।
ਓ ਨਿਰਪ ਤੀਏ ਮੈਂ ਕੋ ਵਥ ਨਿਕੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਰਾਜਨ ਸੁਣ, ਪਰਾਈ ਇਸਤਰੀ ਦੇ ਵਿਚ ਕਿਹੜੀ ਵਸਤੂ ਚੰਗੀ ਹੈ,
ਜੋ ਸਭ ਲੋਕ ਪ੍ਰੀਤ ਹੈ ਜੀ ਕੀ,
ਜਿਸ ਨੂੰ ਵੇਖ ਕਰਕੇ ਤੇਰੇ ਮਨ ਦੇ ਵਿਚ ਇਹ ਵਿਭਚਾਰ ਕਰਨ ਦੀ ਇੱਛਾ ਪੈਦਾ ਹੁੰਦੀ ਹੈ।
ਜੇ ਲੋਚਨ ਕਹਿ ਕਮਲ ਸਮਾਨਾ,
ਤੂੰ ਕਹਿੰਦਾ ਕਿ ਇਸਤਰੀਆਂ ਦੇ ਜਿਹੜੇ ਨੇਤਰ ਹੁੰਦੇ ਨੇ ਕਮਲਾਂ ਦੇ ਵਾਂਗੂ ਬੜੇ ਚੌੜੇ ਚੌੜੇ ਮੋਟੇ ਮੋਟੇ ਮਮੋਲੇ ਵਰਗੇ ਸੁੰਦਰ ਨੇਤਰ ਹਨ।
ਗੀੜ ਬੈਤ ਜੈ ਪਿਖਤ ਗਿਲਾਨਾ,
ਕਹਿੰਦੇ ਉਹਨਾਂ ਅੱਖਾਂ ਦੇ ਵਿਚੋਂ ਉਹਨਾਂ ਨੇਤਰਾਂ ਦੇ ਵਿਚੋਂ ਗਿੱਡਾਂ ਵਗਦੀਆਂ ਨੇ, ਜਿਨ੍ਹਾਂ ਗਿੱਡਾਂ ਨੂੰ ਵੇਖ ਕਰਕੇ ਮਨ ਦੇ ਵਿਚ ਗਲਾਨੀ ਆਉਂਦੀ ਹੈ।
ਹੋਰ ਬਲੋਕਾਂ ਜੇ ਤਿੰਨ ਮਾਹੀ,
ਜਿਹੜੀਆਂ ਅੱਖਾਂ ਨੂੰ ਤੂੰ ਸੁੰਦਰ ਕਹਿੰਦਾ ਹੈ ਕਿ ਅੱਖਾਂ ਦੇ ਨਾਲ ਮੇਰੇ ਹਿਰਦੇ ਚ ਤੀਰ ਵੱਜਦੇ ਨੇ, ਇਹ ਅੱਖਾਂ ਨੂੰ ਜੇ ਤੋੜ ਕੇ ਵੇਖਿਆ ਜਾਵੇ ਭੰਨ ਕੇ ਵੇਖਿਆ ਜਾਵੇ ਤਾਂ
ਮਿਜ ਨੀਰ ਬਿਨ ਔਰ ਸੋ ਨਾਹੀ,
ਕੀ ਇਹਦੇ ਵਿਚੋਂ ਮਿਜ ਨਿਕਲੇਗੀ, ਇਹਦੇ ਵਿਚੋਂ ਖੂਨ ਨਿਕਲੇਗਾ, ਪਾਣੀ ਅੱਖਾਂ ਦੇ ਵਿਚੋਂ ਨਿਕਲੇਗਾ, ਹੋਰ ਕੁਝ ਵੀ ਨਹੀਂ ਹੈ।
ਉਪਰ ਅੰਗ ਤਿੰਨ ਰੀਤ ਸੁਣੀ ਜਾ,
ਇਸ ਤਰੀਕੇ ਦੇ ਨਾਲ ਹੋਰ ਜਿਹੜੇ ਅੰਗ ਹਨ ਸਰੀਰਾਂ ਦੇ ਉਹਨਾਂ ਦੇ ਬਾਬਤ ਵੀ ਸੁਣ ਲੈਣਾ
ਕਰੀਏ।
ਜਿਹੜਾ ਤੋਂ ਕਹਿੰਦਾ ਜਿਹੜਾ ਮੁੱਖ ਹੈ ਚੰਦਰਮਾ ਵਰਗਾ ਬੜਾ ਸੁੰਦਰ ਹੈ,
ਚਰਬੀ ਰਕਤ ਲਪੇਟੂ ਚੰਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਵਿਚ ਕੀ ਹੈ, ਚਰਬੀ ਹੈ, ਉੱਪਰ ਉੱਪਰ ਚਰਬੀ ਲੱਗੀ, ਵਿਚ ਚਰਬੀ ਹੈ, ਉੱਪਰ ਚਮੜੀ ਲੱਗੀ ਹੋਈ ਹੈ, ਵਿਚ ਉਹਦੇ ਖੂਨ ਹੈ, ਇਸ ਪ੍ਰਕਾਰ ਚੰਮ ਦਾ ਉਹ ਮੁੱਖ ਹੈ, ਹੋਰ ਕੁਝ ਵੀ ਨਹੀਂ ਹੈ ਉਹਦੇ ਵਿਚ।
ਗੌਰ ਰੰਗ ਪਿਖਿਆ ਤੇ ਅਬਰਾਮ,
ਸੋ ਇਸੇ ਪ੍ਰਕਾਰ ਜਿਹੜਾ ਗੋਰਾ ਰੰਗ ਤੈਨੂੰ ਬੜਾ ਸੁੰਦਰ ਦਿਸਦਾ ਹੈ,
ਇਨ ਵਸਤਨ ਬਿਨ ਹੋਈ ਨਾ,
ਇਨ੍ਹਾਂ ਵਸਤੂਆਂ ਤੋਂ ਬਿਨਾਂ ਬਿਨਾਂ ਹੋਰ ਕੁਝ ਵੀ ਨਹੀਂ, ਤੇਰੇ ਮਨ ਦਾ ਇੱਕ ਭਰਮ ਹੈ। ਜੇ ਤੂੰ ਵਸਤੂ ਵਿਚਾਰ, ਇਹਨੂੰ ਵਸਤੂ ਵਿਚਾਰ ਵਿਦਵਾਨ ਕਹਿੰਦੇ ਨੇ ਕਿ ਜਿਹੜੀ ਚੀਜ਼ ਦੇ ਵੱਲੇ ਬਾਹਲਾ ਮਨ ਜਾਵੇ ਉਹ ਚੀਜ਼ ਦੇ ਬਾਬਤ ਵਿਚਾਰ ਕਰ ਲੈਣੀ ਕਿ ਜਿਹੜਾ ਮੇਰਾ ਮਨ ਹੈ ਇੱਧਰ ਜਾ ਰਿਹਾ, ਇਸ ਚੀਜ਼ ਦੇ ਵਿੱਚ ਕਿਹੜੀ ਚੀਜ਼ ਚੰਗੀ ਹੈ, ਉਹਦੇ ਜਿਹੜੇ ਵਿੱਚ ਔਗਣ ਨੇ ਉਹਨੂੰ ਵੇਖ ਲੈਣਾ ਤੇ ਮਨ ਨੂੰ ਮੋੜ ਲੈਣਾ। ਇਸ ਪ੍ਰਕਾਰ ਮਹਾਰਾਜ ਨੇ ਔਗਣ ਦਰਸਾਏ ਨੇ ਉਹਦੇ ਮਨ ਨੂੰ ਮੋੜਨ ਦੇ ਵਾਸਤੇ ਕਿ ਤੂੰ ਕਹਿੰਦਾ ਕਿ ਇਸ ਤਰੀਕੇ ਨਾਲ ਸੁੰਦਰਤਾ ਮੇਰੇ ਮਨ ਨੂੰ ਲੁਭਾਏ ਮਨ ਕਹਿੰਦੀ ਹੈ ਕਰਦੀ ਹੈ। ਮਹਾਰਾਜ ਕਹਿੰਦੇ ਉਹਦੇ ਵਿੱਚ ਕੀ ਅੱਖਾਂ ਚ ਗਿੱਡਾਂ ਨੇ, ਕੰਨਾਂ ਦੇ ਵਿੱਚੋਂ ਮੈਲ ਨਿਕਲਦੀ ਹੈ, ਨੱਕ ਦੇ ਵਿੱਚ ਸੀਂਡ ਹੈ, ਇਸ ਪ੍ਰਕਾਰ ਹੱਡ ਹਨ, ਚੰਮ ਹੈ, ਖੂਨ ਹੈ, ਮਿੱਝ ਹੈ, ਮੁੱਖ ਦੇ ਵਿੱਚ ਤੇਰਾ ਮਨ ਕਿਹੜੀ ਚੀਜ਼ ਵੱਲ ਲੁਭਾਏ ਮਨ ਹੋ ਰਿਹਾ ਹੈ ਤਾਂ ਸਾਰੀਆਂ ਵਸਤੂਆਂ ਬੋਧ ਆ ਰਹੀ ਨਾ, ਨਵੇਂ ਛਿਦਰ ਸਰਵਹ ਅਪਵਿੱਤਰਾ। ਮਹਾਰਾਜ ਗੁਰਬਾਣੀ ਚ ਕਹਿੰਦੇ ਨੌ ਦੇ ਨੌ ਗੋਲ ਕੀ ਇਹਨਾਂ ਦੇ ਵਿੱਚੋਂ ਮੈਲ ਨਿਕਲਦੀ ਹੈ, ਨਿਕਲਦੀ ਹੈ, ਕੋਈ ਵੀ ਚੀਜ਼ ਚੰਗੀ ਨਹੀਂ ਹੈ।
ਜਿਨ੍ਹਾਂ ਬਲੂਕੇ ਆਏ ਗਿਲਾਨਾ,
ਜਿਨ੍ਹਾਂ ਨੂੰ ਵੇਖ ਕਰਕੇ ਮਨ ਦੇ ਵਿੱਚ ਗਲਾਨੀ ਆਉਂਦੀ ਹੈ।
ਹੁਣ ਜੇ ਦੰਦ ਕਹਿ ਕਲੀ ਸਮਾਨੇ,
ਫਿਰ ਤੂੰ ਦੰਦਾਂ ਦੀ ਉਪਮਾ ਕਰਦਾ ਹੈ ਕਿ ਦੰਦ ਹਨ ਜਿਹੜੇ ਉਹ ਬੜੇ ਸੁੰਦਰ ਨੇ, ਨਾਰਾਂ ਦੇ ਵਾਂਗ, ਨਾਰਾਂ ਦੇ ਬੀਜਾਂ ਵਾਂਗ ਹਨ, ਬੜੇ ਸੁੰਦਰ ਕਲੀਆਂ ਵਰਗੇ ਸੋਹਣੇ ਦੰਦ।
ਮਾਸ ਬਿਨਾ ਲਹੂ ਹਾੜ ਪਛਾਣੇ,
ਉਹ ਵੀ ਜਾਣ ਲੈਣਾ ਕਰਕੇ ਉਹ ਵੀ ਹੱਡੀਆਂ ਨੇ, ਦੰਦ ਹਨ ਜਿਹੜੇ, ਜਿਨ੍ਹਾਂ ਦੀ ਉਪਮਾ ਤੂੰ ਕਲੀਆਂ ਦੇ ਵਾਂਗੂ ਕਰਦਾ, ਕਲੀਆਂ ਦੇ ਨਾਲ ਤੁਲਨਾ ਕਰਕੇ, ਇਹਨਾਂ ਦੇ ਦੰਦਾਂ ਦੇ ਵਿੱਚ ਦੰਦ ਹੱਡੀ ਰੂਪ ਨੇ ਤੇ ਮਾਸ ਦੇ ਨਾਲ ਇਹ ਜੜੇ ਹੋਏ ਹਨ।
ਮੁਖ ਤੇ ਟੁੱਟ ਜਾਏ ਜੇ ਸੋ,
ਜਦੋਂ ਇਹ ਦੰਦ ਮੁਖ ਦੇ ਵਿੱਚੋਂ ਟੁੱਟ ਜਾਣ,
ਚਾਹਤ ਹੱਥ ਨਾ ਛਾਇਓ ਕੋ,
ਤੇ ਕੋਈ ਨੀ ਚਾਹੇਗਾ ਕਿ ਇਹ ਦੰਦ ਨੂੰ ਮੈਂ ਛੂ ਲਵਾਂ, ਭਾਵੇਂ ਕਿੰਨਾ ਮਰਜ਼ੀ ਕੋਈ ਸੁੰਦਰ ਹੋਵੇ, ਉਹਦੇ ਮੂੰਹ ਦੇ ਵਿੱਚ ਦੰਦ ਟੁੱਟ ਕੇ ਥੱਲੇ ਡਿੱਗ ਪਏ, ਕੋਈ ਨੀ ਉਹਨੂੰ ਛੂਣ ਦਾ ਯਤਨ ਕਰੇਗਾ।
ਇਸੇ ਪ੍ਰਕਾਰ ਦੇਹ ਲੱਖ ਸਾਰੇ,
ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਸਾਰਾ ਸਰੀਰ ਹੈ ਇਸੇ ਤਰ੍ਹਾਂ ਦਾ ਜਾਣ ਲੈਣਾ ਕਰੋ।
ਹਾਂਜੀ, ਹੱਡ ਮਾਸ ਹੈ ਰਕਤ ਮਜਾਰੇ,
ਹੱਡ ਹਨ ਮਾਸ ਹੈ ਤੇ ਖੂਨ ਹੈ, ਉਹਦੇ ਵਿੱਚ ਹੋਰ ਕੁਝ ਨਹੀਂ ਹੈ।
ਵਿਸ਼ਟਾ ਮੂਤਰ ਯੁਗਤ ਦੁਰਗੰਧੇ,
ਫਿਰ ਵਿਸ਼ਟਾ ਸਰੀਰ ਦੇ ਵਿੱਚ ਗੰਦਗੀ ਨਿਕਲਦੀ ਹੈ, ਮੂਤਰ ਨਿਕਲਦਾ ਹੈ, ਇਤਿਆਦਿਕ ਦੁਰਗੰਧ ਦੇ ਸਹਿਤ ਹੈ ਸਾਰੀ ਦੇਹੀ।
ਤੇ ਕੋ ਪਿਖਲਵਾਏ ਮਤ ਅੰਧੇ,
ਇਹ ਅੰਧੀ ਮਤ ਵਾਲਿਆ ਰਾਜਿਆ ਕਿਹੜੀ ਚੀਜ਼ ਵੱਲੇ ਵੇਖ ਕੇ ਤੂੰ ਲਭਾਇਆ ਮਨ ਹੁੰਦਾ ਹੈ।
ਮੈਂ ਥੂਕ ਸੀਂਡ ਬਹੁ ਨਾਸਾ,
ਕਹਿੰਦੇ ਮੁਖ ਦੀ ਜੇ ਉਪਮਾ ਕਰੇ ਮੁਖ ਦੇ ਵਿੱਚ ਵੀ ਫੁੱਕਾਂ ਹਨ, ਇਸੇ ਪ੍ਰਕਾਰ ਮੁਖ ਦੇ ਵਿੱਚ ਫੁੱਕਾਂ ਨੇ ਤੇ ਨੱਕ ਦੇ ਵਿੱਚ ਸੀਂਡ ਹੈ।
ਉਪਰ ਚਰਮ ਵਾਲ ਹੈ ਰਸਤਾ,
ਤੇ ਚਰਮ ਦੇ ਉੱਪਰ ਬਹੁਤੇ ਵਾਲ ਉੱਗੇ ਹੋਏ ਹਨ।
ਇਹ ਨਿਰਭ ਇਸ ਪ੍ਰਕਾਰ ਔਰ ਧਾਰੋ,
ਇਹ ਰਾਜਨ ਇਹ ਜਿਹੜੀ ਸਾਡੀ ਸਿੱਖਿਆ ਇਸ ਪ੍ਰਕਾਰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਣਾ ਕਰ।
ਬਸ ਕੌਣ ਸੀ ਭਲੀ ਵਿਚਾਰੋ,
ਆਪਣੇ ਮਨ ਦੇ ਵਿੱਚ ਵਿਚਾਰ ਲੈਣਾ ਕਰ, ਤੇਰਾ ਮਨ ਇਸਤਰੀਆਂ ਵਾਲੇ ਲੁਭਾਏ ਮਨ ਹੁੰਦਾ, ਕਿਹੜੀ ਵਸਤੂ ਚੰਗੀ ਹੈ।
ਮਹਾ ਦੁਰਗੰਧ ਮੰਦਨੀ ਸੋ,
ਇਸ ਬਹੁਤ ਭਾਰੀ ਦੁਰਗੰਧੀ ਸਰੀਰ ਦੇ ਵਿੱਚ ਆਉਂਦੀ ਹੈ।
ਨਾਰਕੀ ਪ੍ਰੀਤਾ ਜੋ,
ਇਸ ਪ੍ਰਕਾਰ ਜਿਹੜੀ ਪਰਾਈ ਇਸਤਰੀ ਦੀ ਪ੍ਰੀਤ ਕਰਨੀ ਹੈ ਕਿ ਇਸ ਚੰਗੀ ਨਹੀਂ ਹੈ।
ਜੋ ਪ੍ਰਤਾਸ਼ ਹੀ ਇਹ ਮਲੀਨ,
ਜਿਹੜੀ ਪ੍ਰਤਾਖ ਹੀ ਸਰੀਰ ਕਰਕੇ ਮਲੀਨ ਹੈ।
ਔਰ ਸੁਣੋ ਪਰ ਤੇਰਾ ਰਤ ਕੀਨੀ,
ਫਿਰ ਇਸ ਪ੍ਰਕਾਰ ਜਿਹੜੀ ਤੂੰ ਇਹ ਪ੍ਰੀਤੀ ਕਰਦਾ ਇਹ ਕਿਸੇ ਪ੍ਰਕਾਰ ਨਹੀਂ ਹੈ।
ਤੂੰ ਪਾਪ ਹੈ ਨਰਕ
ਮਝਾਏ, ਇਹ ਤੂੰ ਵਾਕ ਕਰ ਲੈਣਾ ਕਰ ਆਪਣੇ ਮਨ ਦੇ ਵਿੱਚ ਦ੍ਰਿੜ ਕੇ, ਇਹ ਗੱਲਾਂ ਜਿਹੜੀ ਤੈਨੂੰ ਸਮਝਾਈਆਂ ਨੇ, ਪ੍ਰਤਾਖ ਵੇਖ ਲਾ ਵੀ ਕਿਹੜੀ ਚੀਜ਼ ਚੰਗੀ ਹੈ। ਫਿਰ ਇਹਦਾ ਜੇ ਤੂੰ ਇਹ ਨਾ ਇਹ ਛੱਡ ਦੇਵੇਂ, ਦੂਜਾ ਤੈਨੂੰ ਇੱਕ ਹੋਰ ਤਰੀਕਾ ਸਮਝਾਉਣੇ ਆ, ਇਹ ਜਿਹੜੀ ਪਰਾਈ ਇਸਤਰੀ ਦੀ ਪ੍ਰੀਤ ਕਰਨੀ ਹੈ ਨਰਕਾਂ ਦੇ ਵਿੱਚ ਪਾਉਂਦੀ ਹੈ।
ਜਮ ਕੇ ਦੂਤ ਦੇਤ ਦੁੱਖ ਭਾਰੇ,
ਜਮਦੂਤ ਬਹੁਤ ਭਾਰੀ ਦੁੱਖ ਦਿੰਦੇ ਹਨ।
ਕਰ ਲੋਹੇ ਕੀ ਤੀਤ ਪਾਵੇ,
ਜਿੰਨਾ ਤੂੰ ਵਿਭਚਾਰ ਵੱਧ ਕਰੇਗਾ, ਪ੍ਰਲੋਕ ਦੇ ਵਿੱਚ ਇੱਕ ਲੋਹੇ ਦੀ ਇਸਤਰੀ ਬਣਾ ਕਰਕੇ ਉਹਨੂੰ ਅੱਗ ਦੇ ਨਾਲ ਤਪਾ ਕਰਕੇ,
ਬਾਂਧ ਤੋਹੇ ਗਰ ਸੰਗ ਲਗਾਵੇ,
ਇਹਨੂੰ ਬੰਨ ਕਰਕੇ ਉਹਦੇ ਨਾਲ ਬੰਨ ਦਿੱਤਾ ਜਾਵੇਗਾ, ਲੋਹੇ ਦੇ ਨਾਲ ਗਰਮ ਕੀਤੀ ਹੋਵੇਗੀ।
ਬਹੁਤ ਕਸ਼ਟ ਬਹੁ ਕਰਤ ਪੁਕਾਰਾ,
ਫਿਰ ਲੋਹੇ ਦੇ ਨਾਲ ਤੈਨੂੰ ਜਦੋਂ ਬੰਨਿਆ ਜਾਵੇਗਾ ਬੜਾ ਭਾਰੀ ਦੁੱਖ ਹੋਵੇਗਾ।
ਬੌਰ ਕਰੇ ਜਮ ਡੰਡ ਡੰਡਨ ਮਾਰ,
ਜਿਹੜੇ ਇਸ ਤਰ੍ਹਾਂ ਦੇ ਪੁੱਠੇ ਕੰਮ ਕਰਦੇ ਕੋ ਕਰਮ ਕਰਦੇ ਨੇ, ਜਮਦੂਤ ਉਹਨਾਂ ਨੂੰ ਡੰਡਿਆਂ ਦੇ ਨਾਲ ਮਾਰਨਗੇ।
ਸਿਣਕ ਜੀ ਮਨ ਸੁਖ ਪਾਵੇ ਕਾਮੇ,
ਇੱਕ ਕਾਮੀ ਮਨੁੱਖ ਇੱਕ ਛਿਣ ਦੇ ਵਿੱਚ, ਛਿਣਕ ਮਾਤਰ ਕਾਮ ਦਾ ਸੁਖ, ਉਹਦਾ ਸਪਰਸ਼ ਮਾਤਰੀਏ ਦਾ ਸਮਾਂ ਕਾਮ ਦਾ ਬਹੁਤਾ ਸਮਾਂ ਨਹੀਂ ਹੈ, ਇੰਨਾ ਹੀ ਸੁਖ ਪ੍ਰਾਪਤ ਹੁੰਦਾ ਹੈ।
ਚਿਰੰਕਾਲ ਦੁੱਖ ਨਰਕ ਗਾਮੀ,
ਪਰ ਨਰਕਾਂ ਦੇ ਵਿੱਚ ਮਨੁੱਖ ਨਰਕ ਗਾਮੀ ਮਨੁੱਖ ਹੋ ਜਾਂਦਾ, ਕਾਮੀ ਪੁਰਸ਼। ਇਸ ਪ੍ਰਕਾਰ ਬਹੁਤ ਲੰਮਾ ਸਮਾਂ ਉਸਨੂੰ ਦੁੱਖ ਪ੍ਰਾਪਤ ਹੁੰਦਾ ਹੈ।
ਅਨਕ ਪ੍ਰਕਾਰ ਤਾੜਨਾ ਸਹਿ,
ਅਨੇਕਾਂ ਤਰੀਕਿਆਂ ਜੋ ਉੱਥੇ ਸਜਾਵਾਂ ਪ੍ਰਾਪਤ ਹੁੰਦੀਆਂ ਨੇ।
ਸਿਮਰਤ ਵੇਦ ਪੁਰਾਣ ਆਸ ਕਹਿ,
ਮਹਾਰਾਜ ਕਹਿੰਦੇ ਪੁਰਾਤਨ ਜਿਹੜੇ ਗ੍ਰੰਥ ਨੇ, 27 ਸਮ੍ਰਿਤੀਆਂ, 4 ਵੇਦ, 18 ਪੁਰਾਣ, ਸਾਰੇ ਇਸ ਤਰ੍ਹਾਂ ਕਹਿੰਦੇ ਹਨ।
ਬਚਨ ਸੁਣੇ ਨਿਰਪ ਸਰੋਣ ਮਜਾਰੇ,
ਰਾਜੇ ਨੇ ਮਹਾਰਾਜ ਦੇ ਕੰਬਾ ਦੇਣ ਵਾਲੇ ਬਚਨ ਸੁਣੇ। ਇਸ ਪ੍ਰਕਾਰ
ਪਹਿਲੀ ਰੀਤ ਸੋਂ ਚੀਤ ਵਿਚਾਰ,
ਇਸ ਤਰੀਕੇ ਨਾਲ ਹਿਰਦੇ ਦੇ ਵਿੱਚ ਵਿਚਾਰ ਕਰਨ ਲੱਗਾ,
ਲੱਗੇ ਆਪਣੇ ਕਲਮਲ ਭਾਰੇ,
ਜਾਣ ਲੱਗਾ ਸੋਚਣ ਲੱਗਾ ਕਿ ਮੈਂ ਤਾਂ ਇਸ ਤਰ੍ਹਾਂ ਦੇ ਬਹੁਤ ਭਾਰੀ ਪਾਪ ਕੀਤੇ ਨੇ ਪਿਛਲੇ ਸਮੇਂ ਦੌਰਾਨ।
ਹਰੂ ਚਰਨ ਪਰ ਗੁਰੂ ਅਗਾਰੀ,
ਮਹਾਰਾਜ ਦੇ ਚਰਨਾਂ ਦੇ ਉੱਪਰ ਸਿਰ ਰੱਖ ਦਿੱਤਾ, ਚਰਨਾਂ ਚ ਪੈ ਗਿਆ ਹੈ।
ਅਣਜਾਣ ਬਹੁ ਪਾਪ ਕਮਾਤੇ,
ਗਰੀਬ ਨਿਵਾਰ ਸੱਚੇ ਪਾਤਸ਼ਾਹ ਮੈਂ ਅਣਜਾਣ ਹਾਂ, ਅਣਜਾਣ ਪੁਣੇ ਦੇ ਵਿੱਚ ਬਹੁਤੇ ਪਾਪ ਕਮਾਏ ਹਨ ਇਹੋ ਜੇ।
ਬਚਨ ਤੁਮਾਰੇ ਤੇ ਮੈਂ ਜਾਤੇ,
ਮਹਾਰਾਜ ਆਪ ਜੀ ਦੇ ਬਚਨਾਂ ਦੇ ਨਾਲ ਹੁਣ ਮੈਂ ਜਾਣ ਲਿਆ ਹੈ।
ਕਿਰਪਾ ਕਰ ਬਖਸ਼ੂ ਮੁਝ ਆਵਹੇ,
ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮੈਨੂੰ ਹੁਣ ਬਖਸ਼ ਲੈਣਾ ਕਰੋ, ਮੇਰੇ ਪਾਪ ਮਾਫ ਕਰ ਦਿਓ ਆਪ ਜੀ।
ਬਹੁਰ ਕੁਰੀਤ ਕਰੋ ਨੈ ਕਾਬੇ,
ਮੈਂ ਫਿਰ ਕਦੇ ਵੀ ਇਸ ਤਰ੍ਹਾਂ ਦੇ ਪੁੱਠੇ ਕੰਮ ਨਹੀਂ ਕਰਾਂਗਾ।
ਤੁਨ ਕਰ ਵਹਿ ਪ੍ਰਸੰਨ ਕਿਰਪਾਲਾ,
ਤੁਨ ਕਰਕੇ ਰਾਜੇ ਦੇ ਕੋਲ ਇਸ ਤਰ੍ਹਾਂ ਦੇ ਨਿਮਰਤਾ ਵਾਲੇ ਬਚਨ ਮਹਾਰਾਜ ਪ੍ਰਸੰਨ ਹੋਏ ਹਨ ਕਿਰਪਾ ਦੇ ਘਰ।
ਇਹ ਬਚਨ ਸੁਣੀਏ ਨਿਰਪਾਲਾ,
ਗੁਰਾਂ ਦੇ ਬਚਨ ਮਹਾਰਾਜ ਕਹਿੰਦੇ ਰਾਜਨ ਸੁਣ,
آگے کرو پاپ نہ کوئی،
تو کوئی بھی پاپ اس طرح دا نہیں کرنا ہے،
پچھلے کرے جو بخشے سوئے،
جو تو پچھلے سمے چ کیتے نے وہ سارے تیرے معاف کر دیتے ہن،
ست نام سمرو من لائے،
کہتے من دے وچ برتی لا کر کے من دی اس پرکار واحگرو نام دا جاپ کریا کر،
اور میں لہو ترمسال بنائے،
نگر دے وچ اک ترمسالا بنوا دینا کر،
سب سنگت تے کرو مہانی،
اوتے شام سویرے شام سب سنگت کریا کرو،
اور مہما گاو گن خانی،
اتے گنا دی خان پرمیشر دی جیڑی مہما ہے گایا کرو،
آسو دیش سیکھ لیے جاوے،
اس پرکار ستگراں دے کولوں اپدیش پراپت کیتا، سکھیا پراپت کیتی راجے نے،
پاہل پاکی دینی تاوے،
جدوں ستگراں دی چرن پاہل راجے نے پراپت کر لئی ہے،
ہرے سکھ اپنے نر بندا،
سارے منک ستگراں دے سکھ بن گئے ہن،
ست نام سمرو سکھ کندا،
سارا کہندے سکھاں دا مول جو پرمیشر دا سمرن سچا نام او دا جاپ کریا کرو،
کرت کرم سرب چھٹوائے،
جڑے کھوٹے کرم کردا سی سارے مہاراج نے چھڑوا دتے ہن،
نام دان اشنان درڑایو،
تو اس پرکار نام جپنا دان دینا کمائی جو کٹ کے اشنان کرنا امرت ویلے اٹھ کے درڑ کرایا ہے،
چتک دلس جب رہت بتائے،
جدو مہاراج نے کچھ کے دن اتے رہ گئے بتیت کیتے ہن،
ہاتھ بند نرپ بین الائے،
ہاتھ جوڑ کر کے پھر راج نے بینتی کیتی، اس پرکار مہاراج نے اس راج نو سیدھے رستے پایا ہے، اگو جس طرح راجا بینتیاں کرے گا باقی کتھا آپ کل نو سرون کران گے، وچارا کردیا ہوئی انیک پرکار دیا بھلا دیا معافیاں بخشنیا جی، آپ ساری سنگت ستگرو صاحب جی بخشن جوگ ہو، انجان بچہ سمجھ کے معاف کرنا، اگے تو سدھ تے سپشٹ وچارا کردی دات بخشنی، ستگراں دی سکھیا اپدیش اپنے ہردے وچ وسے تاں جو لوک سکھے تے پرلوک سہلے ہو جان، فتح بلائیے جی، واہ گرو جی کا خالصہ،
واہ گرو جی کی فتح۔